ਸਤਨਾਮ ਵਾਹਿਗੁਰੂ ਸਾਹਿਬ ਜੀਓ, ਰੱਖੋ ਆਪਣੀ ਸ਼ਰਨ ਪ੍ਰਭ, ਮੋਹੇ ਕਿਰਪਾ ਧਾਰੇ, ਸੇਵਾ ਕਛੂ ਨਾ ਜਾਣਉ, ਨੀਚ ਮੂਰਖਾਰੇ, ਮਾਨ ਕਰੋ ਤੁਧੇ ਉਪਰੇ, ਮੇਰੇ ਪ੍ਰੀਤਮ ਪਿਆਰੀ, ਹਮ ਅਪਰਾਧੀ ਸਦ ਭੂਲਤੇ, ਤੁਮ ਬਖਸ਼ਣ ਹਾਰੀ, ਹਮ ਅਪਰਾਧੀ ਸਦ ਭੂਲਤੇ, ਤੁਮ ਬਖਸ਼ਣ ਹਾਰੀ। ਸਤਿਗੁਰਾਂ ਦੀ ਪਵਿੱਤਰ ਗੋਦਾ ਆਨੰਦ ਮਾਣ ਰਹੇ ਸਤਸੰਗੀ ਪਿਆਰਿਓ, ਅਦਬ ਸਤਿਕਾਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਭਾਈ ਹਰਪ੍ਰੀਤ ਸਿੰਘ ਜੀ, ਗੁਰੂ ਘਰ ਦੇ ਹਜ਼ੂਰੀਏ ਕੀਰਤਨੀਏ, ਉਹਨਾਂ ਪਾਸੋਂ ਅੰਮ੍ਰਿਤਮਈ ਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ। ਸਤਿਗੁਰੂ ਜੀ ਕਿਰਪਾ ਕਰਨ, ਇਹ ਪਾਵਨ ਬੋਲ ਸਾਡੀ ਕਮਾਈ ਦਾ ਹਿੱਸਾ ਬਣ ਜਾਣ, ਅਸੀਂ ਆਪਣੇ ਜੀਵਨ ਵਿੱਚੋਂ ਇਹਨਾਂ ਗੁਰਬਾਣੀ ਦੀ ਪਵਿੱਤਰ ਰੋਸ਼ਨੀ ਵਿੱਚ, ਇਹਨਾਂ ਬਚਨਾਂ ਦੀ ਰੋਸ਼ਨੀ ਵਿੱਚ ਮਾਲਕ ਨਾਲ ਨੇੜਤਾ ਬਣਾ ਸਕੀਏ। ਪਿਛਲੇਰੇ ਦਿਨਾਂ ਤੋਂ ਗ੍ਰਿਸ਼ਟੀ ਜੀਵਨ ਨਾਲ ਸੰਬੰਧਿਤ ਆਪਾਂ ਵੱਖੋ ਵੱਖਰੇ ਪੱਖ ਵਿਚਾਰਦੇ ਆ ਰਹੇ ਹਾਂ। ਉਹਦੇ ਵਿੱਚੋਂ ਚਾਰ ਲਾਵਾਂ ਵੀ ਨੇ, ਇੱਕ ਲਾਮ ਦੀ ਵਿਚਾਰ ਆਪਾਂ ਕੱਲ੍ਹ ਸਾਂਝੀ ਕਰ ਲਈ ਹੈ, ਅੱਜ ਦੂਜੀ ਲਾਮ ਦੀ ਵਿਚਾਰ ਸਾਂਝੀ ਕਰਨ ਵਾਸਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਪਾਂ ਇਕੱਤਰ ਹੋਏ ਹਾਂ। ਦੂਸਰੀ ਲਾਮ ਦੇ ਵਿੱਚ ਮੈਂ ਬੇਨਤੀ ਕੀਤੀ ਸੀ ਵੀ ਚਾਰ ਆਸ਼ਰਮ ਨੇ, ਸਤਿਗੁਰੂ ਜੀ ਨੇ ਹਰ ਇੱਕ ਗੱਲ ਦਾ ਜਵਾਬ ਵਿਪਰਵਾਦੀ ਸੋਚ ਨੂੰ ਬੜੇ ਸੁਲਝੇ ਹੋਏ ਢੰਗ ਨਾਲ ਬਖਸ਼ਿਸ਼ ਕੀਤਾ ਹੈ। ਜਿਹੜੀ ਦੂਜੀ ਲਾਮ ਹੈ ਉਹ ਵੀ ਸਾਨੂੰ ਇੱਕ ਗਹਿਰਾ ਸੁਨੇਹਾ ਗੁਰਮਤਿ ਦਾ ਬਖਸ਼ਿਸ਼ ਕਰਦੀ ਹੈ। ਹਰ ਦੂਜੜੀ ਲਾਮ ਸਤਿਗੁਰ ਪੁਰਖ ਮਲਾਇਆ ਬਲਰਾਮ ਜੀਓ, ਜਦੋਂ ਮਨੁੱਖ ਦੁਨੀਆਂ ਵਿੱਚ ਆਉਂਦਾ ਹੈ, ਜੋ ਜ਼ਿੰਦਗੀ ਦਾ ਮਕਸਦ ਲੈ ਕੇ ਆਉਂਦਾ ਹੈ, ਉਹਨੂੰ ਦੁਨੀਆਂ ਦੇ ਪ੍ਰਭਾਵ ਥੱਲੇ ਭੁੱਲ ਜਾਂਦਾ ਹੈ। ਆਪਾਂ ਬਹੁਤ ਵਾਰੀ ਗੁਰਬਾਣੀ ਵਿੱਚੋਂ ਬਚਨ ਪੜ੍ਹਨੇ ਹੈ, ਸਹਿਬ ਆਖਦੇ ਨੇ, ਵਿੱਚੋਂ ਗਰਭ ਹੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿੱਤ ਲਾਇਆ। ਜਾਂ ਅੰਮ੍ਰਿਤ ਬੋਲ ਹੈ, ਜੋਨ ਛਾਡ ਜੋ ਜਗ ਮੈਂ ਆਇਓ, ਲਾਗਤ ਪਵਨ ਖਸਮ ਵਿਸਰਾਇਓ। ਆਪਣੀ ਜ਼ਿੰਦਗੀ ਦੇ ਮਕਸਦ ਨੂੰ ਭੁੱਲ ਗਿਆ, ਹੁਣ ਬਸ ਖਾਣਾ ਪੀਣਾ ਹੱਸਣਾ ਸੌਣਾ ਤੱਕ ਜ਼ਿੰਦਗੀ ਸੀਮਿਤ ਹੋ ਕੇ ਰਹਿ ਗਈ। ਰੱਬ ਨੂੰ ਬੜੀ ਕਿਰਪਾ ਕੀਤੀ ਮਹਾਰਾਜ ਨੇ, ਪਰਮੇਸ਼ਰ ਨੇ, ਨਿਰੰਕਾਰ ਨੇ ਬੜੀ ਕਿਰਪਾ ਕੀਤੀ, ਉਹਨੇ ਗੁਰੂ ਸਰਗੁਣ ਰੂਪ 'ਚ ਭੇਜਿਆ ਵੀ ਇਹਨੂੰ ਰਾਹ ਦਿਖਾ ਰੱਬੀ, ਇਹ ਭੁੱਲ ਗਿਆ, ਇਹਨੂੰ ਨਹੀਂ ਪਤਾ। ਅੰਮ੍ਰਿਤ ਗੁਰਬਾਖ ਪੜ੍ਹਦੇ ਹੋ ਬਹੁਤ ਵਾਰੀ, ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਜਦੋਂ ਮਾਲਕ ਰਹਿਮਤ ਕਰਦਾ ਹੈ ਤਾਂ ਸਤਿਗੁਰੂ ਦਾ ਮਿਲਾਪ ਹੁੰਦਾ ਹੈ। ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਇਹ ਜੀਓ ਬਹੁਤੇ ਜਨਮ ਭਰਮੇ ਆ ਤਾਂ ਸਤਿਗੁਰ ਸ਼ਬਦ ਸੁਣਾਇਆ। ਇਹ ਮਨੁੱਖ ਆਪਣੇ ਜੀਵਨ ਵਿੱਚ ਭਟਕਦਾ ਹੀ ਰਿਹਾ, ਕਦੇ ਕੁਝ ਦੀ ਬਿਰਤੀ ਬਣਾ ਲਈ, ਕਦੇ ਕੁਝ ਦੀ ਬਿਰਤੀ ਬਣਾ ਲਈ, ਇਹ ਜ਼ਿੰਦਗੀ ਨੂੰ ਉਵੇਂ ਨਾ ਜਿਉ ਸਕਿਆ। ਇਹ ਜੀਓ ਬਹੁਤੇ ਜਨਮ ਭਰਮੇ ਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੀ ਦੇ ਜਦੋਂ ਸ਼ਬਦ ਦੀ ਸੋਝੀ ਹੋਈ ਤਾਂ ਪਤਾ ਲੱਗਿਆ, ਸਤਿਗੁਰ ਜੇਵੜ ਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸਭਾਇਆ। ਉਹ ਦੁਨੀਆਂਦਾਰੋ, आओ मैं तुहाडे कन्नां विच इक गुरु दा अमृत बोल पावां। सतगुरु वर्गा दाता होर कोई नहीं। ਇਹ ਗੱਲ ਮੇਰੀ ਸਾਰੇ ਸੰਸਾਰ ਨੂੰ ਇੱਕ ਪਾਵਨ ਸੁਨੇਹਾ ਹੈ। ਸਾਰੇ ਲੋਕ ਇਸ ਗੱਲ ਨੂੰ ਸੁਣਿਓ ਵੀ ਸਤਿਗੁਰੂ ਵਰਗਾ ਹੋਰ ਦਾਤਾ ਕੋਈ ਨਹੀਂ ਹੈ। ਬਹੁਤ ਹੋ ਸਕਦੇ ਨੇ ਦੇਹਧਾਰੀ, ਪਰ ਸਤਿਗੁਰੂ ਵਰਗਾ ਦਾਤਾ ਕੋਈ ਨਹੀਂ ਹੈ। ਸਤਿਗੁਰ ਜੇਵੜ ਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸਵਾਇਆ। ਕਹਿਣ ਲੱਗੇ ਜੇ ਕਿਤੇ ਮਨੁੱਖ ਰੱਬੀ ਰਾਹ 'ਤੇ ਤੁਰਨਾ ਸ਼ੁਰੂ ਕਰੇ, ਲੋਚਾ ਰੱਖੇ, ਰੱਬ ਦੀ ਕਿਰਪਾ ਹੁੰਦੀ ਹੈ ਅਤੇ ਉਹਨੂੰ ਸਤਿਗੁਰੂ ਦਾ ਮਿਲਾਪ ਹੁੰਦਾ ਹੈ। ਆਹ ਦੂਜੀ ਲਾਮ ਦਾ ਅਰਥ ਹੀ ਇਹ ਹੈ। ਹਰ ਦੂਜੜੀ ਲਾਮ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ। ਜਦੋਂ ਅਸੀਂ ਰੱਬੀ ਰਾਹ 'ਤੇ ਤੁਰਨ ਲੱਗੇ, ਇੱਕ ਕਦਮ ਪੁੱਟਿਆ, ਉਸੇ ਵੇਲੇ ਮਾਲਕ ਨੇ ਸਾਨੂੰ ਸੰਭਾਲ ਲਿਆ, ਗੁਰੂ ਬਖਸ਼ਿਸ਼ ਕਰ ਦਿੱਤਾ। ਲੈ ਪੁੱਤ, ਤੈਨੂੰ ਗੁਰੂ ਦੀ ਬਹੁਤ ਲੋੜ ਹੈ, ਅੱਗੇ ਜਾ ਕੇ ਆਪਾਂ ਫਿਰ ਗੱਲ ਕਰਾਂਗੇ। ਛੋਟੀ ਜਿਹੀ ਇੱਕ ਬੇਨਤੀ ਕਰਨ ਲੱਗਾ। ਜੋਗਿੰਦਰ ਸਿੰਘ ਤਲਵਾੜੇ ਨੇ ਗੁਰੂ ਅੰਗਦ ਸਾਹਿਬ ਜੀ ਦਾ ਜੀਵਨ ਲਿਖਿਆ ਅਤੇ ਉਹਨਾਂ ਨੇ ਉਹਦੇ ਵਿੱਚ ਇੱਕ ਬੜਾ ਪਿਆਰਾ ਜ਼ਿਕਰ ਕੀਤਾ। ਕੁਝ ਜੋਗੀ ਇਕੱਠੇ ਹੋ ਕੇ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਵਿੱਚ ਆਏ। ਕਹਿਣ ਲੱਗੇ ਵੀ ਪਾਤਸ਼ਾਹ ਜੀ, ਤੁਹਾਡੇ ਨਾਲ ਚਰਚਾ ਨਹੀਂ ਕਰਨੀ। ਚਰਚਾ ਬੜੀ ਗੁਰੂ ਨਾਨਕ ਸਾਹਿਬ ਨਾਲ ਕੀਤੀ ਹੈ, ਪਰ ਅਸੀਂ ਹਰ ਵਾਰੀ ਮੂੰਹ ਦੀ ਖਾਧੀ ਹੈ। ਮੈਂ ਪਿੱਛੇ ਵੀ ਜ਼ਿਕਰ ਕੀਤਾ ਸੀ, ਗੁਰੂ ਨਾਨਕ ਸਾਹਿਬ ਠੱਗਾਂ ਨੂੰ ਮਿਲੇ, ਪਾਪੀਆਂ ਨੂੰ ਮਿਲੇ, ਹਾਜੀਆਂ ਨੂੰ, ਕਾਜ਼ੀਆਂ ਨੂੰ ਮਿਲੇ, ਬ੍ਰਾਹਮਣਾਂ ਨੂੰ ਮਿਲੇ, ਮੰਦਰਾਂ 'ਚ ਮਿਲੇ, ਗ੍ਰਿਸ਼ਟੀਆਂ ਨੂੰ ਮਿਲੇ, ਹਰ ਤਰ੍ਹਾਂ ਦੇ ਬੰਦੇ ਨੂੰ ਮਿਲੇ, ਰਾਜਨੀਤਿਕ ਬੰਦਿਆਂ ਨੂੰ ਮਿਲੇ। ਪਰ ਚੇਤਾ ਰੱਖਿਓ, ਕਿਸੇ ਨੂੰ ਦੁਬਾਰੇ ਮਿਲਣ ਦੀ ਲੋੜ ਨਹੀਂ ਪਈ। ਇੱਕ ਇਕੱਲੇ ਜੋਗੀ ਸਨ ਜਿਨ੍ਹਾਂ ਨਾਲ ਤਿੰਨ ਵਾਰੀ ਚਰਚਾ ਕੀਤੀ, ਔਰ ਇਹ ਮੰਨਣ 'ਚ ਨਹੀਂ ਸੀ ਆ ਰਹੇ ਵੀ ਗ੍ਰਿਸ਼ਟੀ ਜੀਵਨ ਵੀ ਇੱਡਾ ਉੱਚਾ ਹੋ ਸਕਦਾ। ਆਖਰ ਵਿੱਚ ਮੰਨਦੇ ਨੇ ਉਹ। ਇੱਕ ਵੱਖਰਾ ਪੱਖ ਹੈ, ਉਹ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਵਿੱਚ ਆਏ ਵੀ ਪਾਤਸ਼ਾਹ, ਸਾਡਾ ਕੁਝ ਇੱਕ ਮਨ ਵਿੱਚ ਵਿਚਾਰ ਹੈ, ਅਸੀਂ ਸਿਰਫ ਇਹ ਪੁੱਛਣ ਆਏ ਹਾਂ ਭਾਈ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਤੁਹਾਨੂੰ ਸਿਜਦਾ ਕੀਤਾ ਹੈ। ਗੁਰੂ ਨਾਨਕ ਸਾਹਿਬ ਨੇ ਕਿਧਰੇ ਵੀ ਸਿਜਦਾ ਨਹੀਂ ਕੀਤਾ, ਅਣਗਿਣਤ ਥਾਵਾਂ 'ਤੇ ਗਏ। ਕੋਈ ਅਕਲ ਕਰਕੇ, ਕੋਈ ਜ਼ੋਰ ਕਰਕੇ, ਕੋਈ ਚਰਚਾ ਕਰਕੇ, ਕਿਸੇ ਵੀ ਕਿਸਮ ਨਾਲ ਕਿਸੇ ਨੇ ਗੁਰੂ ਨਾਨਕ ਸਾਹਿਬ ਦਾ ਸੀਸ ਨਿਭਾਇਆ ਹੋਵੇ, ਐਸਾ ਕੋਈ ਥਾਂ ਨਹੀਂ ਮਿਲਦਾ। ਪਰ ਤੁਹਾਡੇ ਅੱਗੇ ਮੱਥਾ ਟੇਕਿਆ, ਕਾਰਨ ਕੀ ਹੈ? ਗੁਰੂ ਅੰਗਦ ਸਾਹਿਬ ਜੀ ਨੇ ਜਿਹੜਾ ਜਵਾਬ ਦਿੱਤਾ ਸੀ ਨਾ, ਬੜੇ ਗਜਬਦਾਰ ਸੀ। ਕਹਿਣ ਲੱਗੇ, ਤੁਹਾਨੂੰ ਭੁਲੇਖਾ ਹੈ, ਗੁਰੂ ਨਾਨਕ ਸਾਹਿਬ ਨੇ ਮੇਰੇ ਅੱਗੇ ਸਿਰ ਨਹੀਂ ਝੁਕਾਇਆ। ਬਲਕਿ ਹਕੀਕਤ ਕੀ ਹੈ? ਹਕੀਕਤ ਇਹ ਹੈ ਵੀ ਜਿਵੇਂ ਕੋਈ ਬੱਚਾ ਮਿੱਟੀ ਵਿੱਚ ਖੇਡਦਾ, ਕੱਪੜੇ ਮੈਲੇ ਕਰ ਲੈਂਦਾ, ਅੰਗ ਪੈਰੇ ਮੈਲੇ ਕਰ ਲੈਂਦਾ, ਉਹਨੂੰ ਨਹੀਂ ਪਤਾ ਹੁੰਦਾ। ਜਦੋਂ ਉਹ ਬੱਚਾ ਥੱਲੇ ਮਿੱਟੀ 'ਚ ਖੇਡਦਾ ਅਤੇ ਅੰਗ ਪੈਰ ਮੈਲੇ ਕਰ ਲੈਂਦਾ, ਉਹਨੂੰ ਕੋਈ ਲੰਘਿਆ ਜਾਣ ਵਾਲਾ, ਕੋਈ ਦੇਖਣ ਵਾਲਾ ਅਦਬ ਨਹੀਂ ਦਿੰਦਾ। ਮਾਂ ਨੂੰ ਪਤਾ ਮੇਰਾ ਪਿਆਰਾ ਪੁੱਤ ਹੈ। ਮਾਂ ਫਿਰ ਕੀ ਕਰਦੀ ਹੈ? ਹੁਣ ਦੇਖੋ ਕਿੱਡੀ ਬਾਂਹ ਉੱਚੀ ਹੈ, ਮਾਂ ਬੱਚਾ ਥੱਲੇ ਬੈਠਾ। ਮਾਂ ਨੇ ਝੁੱਕ ਕੇ ਬੱਚੇ ਨੂੰ ਚੁੱਕ ਲਿਆ। ਕਹਿਣ ਲੱਗੇ, ਜਦੋਂ ਮਾਂ ਨੇ ਝੁੱਕ ਕੇ ਬੱਚੇ ਨੂੰ ਚੁੱਕਿਆ, ਹੁਣ ਮਾਂ ਮੱਥਾ ਠੋੜਾ ਟੇਕ ਰਹੀ ਹੈ ਪੁੱਤ ਨੂੰ। ਮਾਂ ਤਾਂ ਪੁੱਤ ਨੂੰ ਚੁੱਕ ਕੇ ਗਲੇ ਲਾ ਰਹੀ ਹੈ ਅਤੇ ਉਹਨੇ ਨੁਹਾਸ ਸਵਾਰ ਕੇ ਚੰਗੀ ਤਰ੍ਹਾਂ ਬਣਾ ਕੇ ਅਤੇ ਉਹਨੂੰ ਫਿਰ ਦੁਬਾਰੇ ਇਹੋ ਜਿਹਾ ਬਿਠਾ ਦਿੱਤਾ। ਹੁਣ ਉਹ ਸਭ ਨੂੰ ਪ੍ਰਵਾਨ ਹੋ ਗਿਆ। ਕਹਿਣ ਲੱਗੇ, ਇਵੇਂ ਮੈਂ ਤਾਂ ਕਈ ਤਰ੍ਹਾਂ ਦੀ ਦੇਵੀ ਦੇਵਤਿਆਂ ਦੀ ਉਪਾਸ਼ਨਾ ਵਿੱਚ ਉਲਝਿਆ ਹੋਇਆ ਸਾਂ, ਨਹੀਂ ਸੀ ਪਤਾ। ਗੁਰੂ ਨਾਨਕ ਸਾਹਿਬ ਨੇ ਚੁੱਕ ਕੇ ਮੈਨੂੰ ਆਪਣੇ ਮਿਹਰ ਦੀ ਨਜ਼ਰ ਨਾਲ ਨੁਹਾ ਸੁਹਾ ਕੇ ਤਿਆਰ ਕਰਕੇ ਇਹੋ ਜਿਹਾ ਸ਼ਿੰਗਾਰ ਕੇ ਤਖ਼ਤ 'ਤੇ ਬਿਠਾ ਦਿੱਤਾ। ਹੁਣ ਸੰਸਾਰ ਮੈਨੂੰ ਪਸੰਦ ਕਰਨ ਲੱਗ ਪਿਆ। ਇਹ ਮਾਂ ਦੀ ਕਿਰਪਾ ਹੈ, ਮਾਂ ਦੀ ਬਖਸ਼ਿਸ਼ ਹੈ, ਮਾਂ ਦੀ ਰਹਿਮਤ ਹੈ, ਮਾਂ ਦਾ ਪਿਆਰ ਹੈ। ਇਹਨੂੰ ਮਾਂ ਦਾ ਝੁਕਣਾ ਨਹੀਂ ਕਹਿ ਸਕਦੇ। ਸੱਚ ਕਰਕੇ ਜਾਣਿਓ, ਮੈਂ ਬੇਨਤੀ ਕਰਨ ਲੱਗਾ ਸਾਂ ਵੀ ਮਨਾ ਤੂੰ ਇੱਕ ਕਦਮ ਪੁੱਟ ਕੇ ਤਾਂ ਦੇਖ ਧਰਮ ਦੀ ਦੁਨੀਆ ਵਿੱਚੋਂ। ਉਹ ਰੱਬ ਏਡਾ ਦਿਆਲੂ ਹੈ, ਤੇਰਾ ਮਿਲਾਪ ਸਤਿਗੁਰੂ ਨਾਲ ਹੋ ਜਾਏਗਾ। ਗੁਰੂ ਦਾ ਮਿਲਾਪ ਹੋਏਗਾ, ਫਿਰ ਗੁਰੂ ਸਾਂਭਣ ਲੱਗ ਪੈਂਦਾ, ਉਹ ਜੀਵ ਨੂੰ ਅਡੋਲਤਾ ਦੀ ਦਾਤ ਬਖਸ਼ਿਸ਼ ਕਰ ਦਿੰਦਾ। ਇੱਕ ਬਚਨ ਹੋਰ ਭਾਈ ਗੁਰਦਾਸ ਜੀ ਦਾ ਕਹਿਣਾ, ਫਿਰ ਆਪਾਂ ਇੱਥੋਂ ਹੀ ਗੱਲ ਸ਼ੁਰੂ ਕਰਨੇ ਹਾਂ। ਭਾਈ ਗੁਰਦਾਸ ਜੀ ਆਖਦੇ ਕਹਿੰਦੇ ਸੱਜਣਾ ਬਹੁਤ ਵਾਰੀ ਸਾਡੀ ਅਕਲ ਕਈ ਫੈਸਲੇ ਕਰ ਨਹੀਂ ਪਾਉਂਦੀ, ਅੱਧ ਅਧੂਰੇ ਸਮਝ ਲੈਂਦੀ ਹੈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜੇ ਕੋਈ ਗੁਰੂ ਚਰਨਾਂ ਵਿੱਚ ਆਉਂਦਾ ਤਾਂ ਗੁਰੂ ਦੀ ਸੰਭਾਲ ਕਿਵੇਂ ਕਰਦਾ, ਗੁਰੂ ਨੂੰ ਕਿਵੇਂ ਸੰਭਾਲਦਾ। ਦੇਖੋ ਕਿੱਡੇ ਪਿਆਰੇ ਬੋਲ ਨੇ, ਹੁਣ ਜੈਸੇ ਏਕ ਜਨਨੀ ਕੇ ਹੋਤ ਹੈ ਅਨੇਕ ਸੁੱਤ, ਸਭ ਹੀ ਮੈਂ ਅਧਿਕ ਪਿਆਰੋ ਸੁੱਤ ਗੋਦ ਕੋ, ਸਿਆਣੇ ਸੁੱਤ ਬਨ ਜੋ ਬਿਹਾਰ ਕੇ ਵਿਥਾਰ ਵੇਖੈ, ਗੋਦ ਮੈਂ ਅਚੇਤ ਹੇਤ ਸੰਪੈ ਨਾ ਸੋਹਦ ਕੋ, ਪਾਲਣਾ ਸੁਆਏ ਮਾਏ ਗ੍ਰਹਿ ਕਾਜ ਲੱਗੇ ਜਾਏ, ਸੁਣ ਸੁੱਤ ਰੁਦਨ ਪੈ ਪਿਆਵੈ ਮਨ ਮੋਦ ਕੋ, ਆਪਾ ਖੋਏ ਜੋਏ ਗੁਰੂ ਚਰਨ ਸ਼ਰਨ ਗਹਿ, ਰਹੇ ਨਿਰਦੋਖ ਮੁਖ ਅਨੰਦ ਵਿਨੋਦ ਕੋ। ਇਹਦੇ ਅਰਥ ਕਰਦੇ ਹਾਂ, ਥੋੜ੍ਹੇ ਜਿਹੇ ਗੱਲ ਪਕੜ ਵਿੱਚ ਆ ਜਾਏਗੀ। ਕਹਿੰਦੇ ਇੱਕ ਮਾਂ ਦੇ ਮੰਨ ਲਓ ਤਿੰਨ ਚਾਰ ਪੁੱਤ ਨੇ, ਬੱਚੇ ਨੇ ਉਹਦੇ, ਪਰ ਮਾਂ ਨੂੰ ਜਦੋਂ ਵੀ ਤੁਸੀਂ ਤੜਫਦੀ ਵੇਖੋਗੇ, ਮਾਂ ਨੂੰ ਆਗਿਆ 'ਚ ਚੱਲਦੀ ਵੇਖੋਗੇ, ਮਾਂ ਨੂੰ ਹਮਾਇਤ ਕਰਦੀ ਵੇਖੋਗੇ, ਮਾਂ ਨੂੰ ਘੜੀ ਘੜੀ ਚੇਤਾ ਕਰਦਾ ਦੇਖੋਗੇ, ਤਾਂ ਛੋਟੇ ਬੱਚੇ ਨੂੰ ਚੇਤਾ ਕਰਦੀ ਹੈ। ਹਾਲਾਂਕਿ ਛੋਟਾ ਉਹਦੇ ਸਾਰੇ ਕੰਮ ਵਿਗਾੜਦਾ, ਵੱਡੇ ਜਿਹੜੇ ਨੇ ਉਹਦੇ ਸਾਰਾ ਕੰਮ ਸਵਾਰਦੇ ਨੇ, ਉਹਦੀ ਮਦਦ ਕਰਦੇ ਨੇ, ਪਰ ਫਿਰ ਵੀ ਵੱਡਿਆਂ ਦੀ ਹਮਾਇਤ ਨਹੀਂ ਉਨੀ ਕਰਦੀ ਜਿੰਨੀ ਛੋਟੇ ਦੀ ਕਰਦੀ। ਛੋਟਾ ਕੋਈ ਸ਼ਰਾਰਤ ਕਰੇ ਉਹ ਵੱਡਿਆਂ ਨੂੰ ਝਿੜਕਦੀ ਹੈ ਵੀ ਇਹਨੂੰ ਕੁਛ ਨਹੀਂ ਕਹਿਣਾ। ਉਹ ਕਿਸੇ ਨੇ ਪੁੱਛਿਆ ਵੀ ਮਾਂ ਤੇਰੇ ਹੀ ਕੁਝ ਬੱਚੇ ਨੇ, ਪਰ ਤੂੰ ਇਹਦਾ ਇੰਨਾ ਖਿਆਲ ਕਿਉਂ ਰੱਖਣੀ ਹੈ? ਉਹ ਇੱਕੋ ਹੀ ਗੱਲ ਕਹਿੰਦੀ, ਕਹਿਣ ਲੱਗੀ ਇਹ ਗੋਦ ਵਿੱਚ ਹੈ ਨਾ, ਜਿਹੜਾ ਗੋਦ ਵਿੱਚ ਹੈ ਉਹਦੇ ਲਈ ਮਾਂ ਜਾਨ ਵਾਰ ਦਿੰਦੀ ਹੈ। ਇਹ ਹੁਣ ਸਿਆਣੇ ਹੋ ਗਏ, ਇਹ ਹੁਣ ਆਪਣੇ ਤੌਰ 'ਤੇ ਆਪਣੇ ਆਪ ਨੂੰ ਸੰਭਾਲਣ ਲੱਗ ਪਏ, ਇਹ ਸੰਭਾਲ ਲੈਣਗੇ। ਜਿਹੜਾ ਗੋਦ ਵਿੱਚ ਆ ਗਿਆ ਉਹਦੇ ਪੱਖ ਵਿੱਚ ਮਾਂ ਖਲੋ ਗਈ। ਸੱਚ ਕਰਕੇ ਜਾਣਿਓ, ਭਾਈ ਗੁਰਦਾਸ ਜੀ ਆਖਦੇ ਨੇ, ਕਹਿੰਦੇ ਉਹ ਅਕਲਾਂ ਵਾਲਿਓ, ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਗੁਰੂ ਇਵੇਂ ਦੀ ਪ੍ਰਤਪਾਲਣਾ ਕਰਦਾ ਜਿਵੇਂ ਦੀ ਪ੍ਰਤਪਾਲਣਾ ਮਾਂ ਇੱਕ ਗੋਦ ਵਿੱਚ ਪਏ ਹੋਏ ਬੱਚੇ ਦੀ ਕਰਦੀ ਹੈ। ਉਹਦੀ ਸਮੁੱਚੀ ਜ਼ਿੰਦਗੀ ਦਾ ਸਫ਼ਰ ਸੁਹਾਵਣਾ ਬਣਾ ਦਿੰਦੇ ਗੁਰੂ, ਜਦੋਂ ਉਹ ਗੁਰੂ ਨੂੰ ਮਿਲਦਾ ਆ ਕੇ। ਹੁਣ ਸਤਿਗੁਰੂ ਜੀ ਦੀ ਬਾਣੀ ਦਾ ਪਾਵਨ ਬਚਨ ਹੈ, ਹਰ ਦੂਜੜੀ ਲਾਮ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ। ਸਤਿਗੁਰੂ ਪੁਰਖ ਮੈਨੂੰ ਮਿਲ ਗਿਆ, ਉਹ ਮੈਨੂੰ ਉਂਗਲ ਪਕੜ ਕੇ ਮੇਰੀ ਜ਼ਿੰਦਗੀ ਦੀ ਗੱਲ ਸਮਝਾਉਂਦਾ, ਮੈਨੂੰ ਆਪਣੇ ਚਰਨਾਂ ਵਿੱਚ ਜੋੜਦਾ, ਰੱਬੀ ਰਾਹ 'ਤੇ ਤੋਰਦਾ, ਗੱਲ ਗੱਲ 'ਤੇ ਮੇਰੀ ਸੰਭਾਲ ਕਰਦਾ। ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦਰੜਾਇਆ ਬਲਰਾਮ ਜੀਓ, ਨਿਰਭਉ ਭੈ ਮਨ ਕੋਏ ਹਉਮੈ ਮੈਲ ਗਵਾਇਆ ਬਲਰਾਮ ਜੀਓ। ਹੁਣ ਇਹ ਗੱਲ ਨੂੰ ਚੇਤੇ ਰੱਖਿਓ, ਜੇ ਬੰਦਾ ਡਰਦਾ ਕਦੋਂ ਹੈ? ਡਰਦੇ ਦੋ ਕਾਰਨ ਨੇ ਪ੍ਰਮੁੱਖ। ਇੱਕ ਡਰ ਦਾ ਕਾਰਨ ਹੁੰਦਾ ਭਰਮ ਹੋਵੇ, ਅਗਿਆਨਤਾ ਹੈ, ਨਿੱਕੀ ਨਿੱਕੀ ਚੀਜ਼ ਤੋਂ ਡਰੀ ਜਾਂਦਾ ਬੰਦਾ, ਰੱਸੀ ਪਈ ਆ ਉਹਨੂੰ ਸੱਪ ਸਮਝ ਕੇ ਡਰੀ ਜਾਂਦਾ। ਇੱਕ ਅਗਿਆਨਤਾ ਜਾਂ ਭਰਮ ਹੋਵੇ ਬੰਦਾ ਉਦੋਂ ਵੀ ਡਰਦਾ। ਦੂਜੀ ਗੱਲ, ਬੰਦਾ ਆਪਣੇ ਆਪ ਨੂੰ ਜਦੋਂ ਇਕੱਲਾ ਮਹਿਸੂਸ ਕਰਦਾ ਉਦੋਂ ਵੀ ਡਰਦਾ। ਹੁਣ ਗੁਰੂ ਦੇ ਕੋਲ ਆ ਕੇ ਦੋਵੇਂ ਚੀਜ਼ਾਂ ਖਤਮ ਹੋ ਗਈਆਂ। ਇੱਕ ਤਾਂ ਕਦੇ ਜੀਵ ਆਪਣੇ ਆਪ ਨੂੰ ਇਕੱਲਾ ਨਹੀਂ ਸਮਝਦਾ, ਉਹਨੂੰ ਪ੍ਰਤੀਤ ਹੁੰਦਾ ਗੁਰ ਮੇਰੇ ਸੰਗ ਸਦਾ ਹੈ ਨਾਲੇ। ਇੱਕੋ ਚੀਜ਼ ਹੈ ਗੁਰੂ ਦਾ ਉਪਦੇਸ਼, ਜਿਹੜਾ ਸਦੀਵ ਕਾਲ ਸਾਡੇ ਸੰਗ ਹੈ। ਇਹਨੂੰ ਜਦੋਂ ਮਰਜ਼ੀ ਪੁੱਛ ਲਿਓ, ਤੁਸੀਂ ਜਦ ਮਰਜ਼ੀ ਗੁਰੂ ਨਾਨਕ ਸਾਹਿਬ ਦੀ ਸਲਾਹ ਲੈ ਲਿਓ, ਅੱਧੀ ਰਾਤ ਨੂੰ ਸਲਾਹ ਲੈ ਲਿਓ, ਤੜਕੇ ਸਲਾਹ ਲੈ ਲਿਓ, ਰਾਤ ਨੂੰ ਸਲਾਹ ਲੈ ਲਿਓ ਵੀ ਸਤਿਗੁਰੂ ਮੈਂ ਇਸ ਕਰਮ ਨੂੰ ਕਿਵੇਂ ਕਰਾਂ। ਇੱਕ ਤਾਂ ਗੁਰੂ ਨਾਲ ਹੈ, ਦੂਜੀ ਗੱਲ ਗੁਰੂ ਹਮੇਸ਼ਾ ਅਗਿਆਨਤਾ ਦਾ ਹਨੇਰਾ ਦੂਰ ਕਰਦਾ। ਉਹਨੂੰ ਚਾਨਣ ਆ ਗਿਆ, ਉਹਦੇ ਜੀਵਨ ਵਿੱਚ ਨਾ ਤਾਂ ਹੁਣ ਹਨੇਰਾ ਹੈ, ਉਹਨੂੰ ਡਰ ਨਹੀਂ ਲੱਗਦਾ। ਦੂਜੀ ਗੱਲ ਗੁਰੂ ਉਹਦੇ ਨਾਲ ਹੈ। ਪੰਕਤੀਆਂ ਨੂੰ ਵਾਰ ਵਾਰ ਖਿਆਲ ਰੱਖਿਓ, ਜੇ ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦਰੜਾਇਆ ਬਲਰਾਮ ਜੀਓ, ਨਿਰਭਉ ਭੈ ਮਨ ਹੋਏ, ਮਨ ਨਿਰਭਉ ਹੋ ਗਿਆ, ਹਉਮੈ ਮੈਲ ਗਵਾਇਆ ਬਲਰਾਮ ਜੀਓ। ਇਹ ਬੜੀ ਪਿਆਰੀ ਦਾਤ ਹੈ, ਬੜੀ ਪਿਆਰੀ ਦਾਤ ਹੈ। ਹਉਮੈ ਮੈਲ ਗਵਾਇਆ ਬਲਰਾਮ ਜੀਓ, ਬੜੀ ਵਾਰੀ ਅਰਜ਼ ਕਰੀਦੀ ਹੈ। ਮੈਲ ਦੋ ਤਰ੍ਹਾਂ ਦੀ ਹੁੰਦੀ ਹੈ, ਜ਼ਰੂਰੀ ਨਹੀਂ ਕੱਪੜੇ ਨੂੰ ਦਾਗ ਹੀ ਲੱਗਿਆ ਹੋਵੇ, ਕਈ ਵਾਰੀ ਐਸਾ ਵੀ ਕਾਰਨ ਬਣਦਾ मानो बंदा घरों कपड़े पा के गया, अचानक कोई गल हो गई, रात दे विच एसी खराब हो गया जां गर्मी बढ़ गई जां कुछ भी कह लो, दो घंटे बाद आया तो वह गर्मी गर्मी होया पिया। हुण कपड़े देखण नूं तां मिले नहीं लगते, बिल्कुल भी कपड़े देखण नूं बिल्कुल नहीं मिले लगते, दो घंटे च की मिले होना, पर उहदे च पसीने की मैल है, वह दिसदी नहीं, वह दिसदी नहीं पर स्मैल आएगी। साहब कहिंदे इसे तरह बहुत वारी वह हौमे की मैल अंदर रह जाती है, जेडे देखण नूं तां बाहर बहुत साफ सुथरे लगते ने, देखण दा कोई फर्क नहीं पैंदा, देखण नूं बाहरों बहुत साफ सुथरे लगते ने, पर अंदर जेडी मैल हौमे की समैल है वह अंदर वसी हुई है, उहनूं केवल गुरु कढ सकदा है। हुण देखो गुरु जी ने किड्डी वड्डी कृपा कीती, गुरु तेग बहादुर साहिब जी दा एक बचन है, तो बचन भी धर्मी लोगों नूं है, साधो मन का मन त्यागो। कहिंदे वैसे तां तुसीं छड्डी बैठे हो, घर परिवार का माण छड्ड दिता, धन दौलत का माण छड्ड दिता, तुसीं सोचदे हो असीं वड्डे वड्डे त्यागी हैं, पर मन का मान नहीं त्यागिया, यह बड़ा औखा है, यह गुरु तो बिना त्यागिया नहीं जाता, यह जिहड़ी अंदरली मैल है यह गुरु तो बिना नहीं लथदी। मनुख बाहरी तौर पर तो चंगा लग सकता है। साहब जी आखते ने, कहन लगे मेरे मालिक ने एडी वड्डी कृपा कर दिती, दूजी लाम का अर्थ आप कर रहे हैं, हर पहलड़ी लाम प्रवृत्ति करम दृढ़ाया बलराम जीओ, निरपौ भै मन होए हम मैल गवाया बलराम जीओ, निर्मल पौ पाया हर गुण गाया हर वेख राम हदूरे। यह पंक्ति बहुत तवज्जो दे के समझो जे, पंक्ति एक है, ये दातां तीन ने छुपिया हुई बड़िया प्यारियां, निर्मल भाव पाया। हुण दो पक्ष ने, आपां इस तों पहली पंक्ति पढ़ के हटे हैं, मैं वार वार तुहाडे ध्यान में रखना है भी असीं गुरु चरणां नाल जुड़ सकीए। निरपौ भै मन होए हमें मैल गवाया बलराम जी, मन निडर हो गया, कोई डर नहीं हुण उहनूं, हुण उहनूं गुरु ते भरोसा हो गया, कोई जिन्ना गुरु दे नेड़े है ना उन्ना उहदा डर खत्म हो जाएगा, उहनूं गुरु ते विश्वास बन जाएगा, गुरु ते यकीन बन जाएगा, गुरु ते भरोसा बन जाएगा। तू काहे डोले प्राणियां तू तां राखेगा सज्जनहार। हुण इह जदों दुनियावी सारे डर खत्म हो गए, इत्थों तक मौत दा भी डर ना रह गया, मौत भी चौ बन गई उस बंदे लई, उन्हूं कोई डर नहीं रह गया। हुण उस तों अगली अवस्था है, ये डर ते खत्म हो गए, हुण अगली अवस्था है निर्मल भाव पाया, डर दा रूप बदल गया। अगे डरदा सी मैनू कोई सजा ना मिल जाए, हुण डरदा भी मेरी प्रीत ना टुट जाए, ये निर्मल भाव है। हुण मेरा प्यार ना टुट जाए, मैं उस तों बिना रह नहीं सकता, हुण ये निर्मल भाव है। दोनों च अंतर है, याद रखो। जो पहले भाव च मैं पिछे भी बेनती की सी, सानू नरक स्वर्ग के नाते, पाप पुन के नाते, चंगे माड़े के नाते, वर शराप के नाते ये ना डरा दिता, ये निर्मल भाव नहीं सी, ये डरा दिता गया। बंदा बहुत बारी डरदा हुआ ही धर्म कमा रहा है, समझा के नहीं धर्म दिता। गुरु जी की यह खूबी है, गुरु जी समझा के धर्म दे रहे ने। निर्मल भाव पाया, हुण मेरे मन विच अदब पैदा हो गया, प्यार पैदा हो गया, हुण अवस्था यह बन गई, मिल मेरे प्रीतमा जियो हों तुद बिन खरी निमाणी, मैं नैनी नींद ना आवे जियो भावे अन्न ना पानी, मेरी प्रीत गोबिंद स्यों जिन घटै, मैं तो महंगी मोल लई जी सटै, मैं ते बड़ी औखी ये दात प्राप्त कीती है, मालिक जी कृपा करियो ये प्रीत टुट ना जाए। ये निर्मल भाव है, हुण अदब है। मैं एक बार फिर बेनती कर दें, आपां ਘਰਾਂ ਵਿੱਚ ਆਮ ਦੇਖਦੇ ਹਾਂ, ਛੋਟਾ ਬੱਚਾ ਹੈ ਕਿਸੇ ਗੱਲੋਂ ਡਰਾ ਦਿੰਦੇ ਹਾਂ। ਡਰਾਉਂਦੇ ਕਿਉਂ ਹੈ? ਕਿਉਂਕਿ ਹਜੇ ਇਹਨੂੰ ਸਮਝ ਨਹੀਂ ਹੈ। ਹੁਣ ਜਦੋਂ ਬੱਚੇ ਨੂੰ ਸਮਝ ਲੱਗ ਗਈ, ਮੰਨ ਲਓ ਇੱਕ ਛੋਟੀ ਜਿਹੀ ਉਦਾਹਰਨ ਦੇ ਦਿਆਂ ਵੀ ਪਹਿਲਾਂ ਆਪਾਂ ਬੱਚੇ ਨੂੰ ਡਰਾਉਂਦੇ, ਬੇਟੇ ਤੈਨੂੰ ਇਹ ਕੰਮ ਕਰਨਾ ਹੀ ਪਏਗਾ, ਤੈਨੂੰ ਕੁਛ ਚਾਂ ਤਾਂ ਲੈ ਕੇ ਦੇਵਾਂਗੇ, ਇਹ ਪਹਿਲਾਂ ਹੋਮਵਰਕ ਕਰ, ਇਹ ਕੰਮ ਕਰ, ਕੋਈ ਏ ਬੀ ਸੀ ਲਾ ਲਓ। ਅਤੇ ਉਹ ਬੱਚਾ ਉਸ ਡਰ ਦੇ ਕਾਰਨ ਕਰਦਾ। ਹੁਣ ਉਹ ਬੱਚਾ ਵੱਡਾ ਹੋ ਗਿਆ, ਉੱਚੀ ਪੜ੍ਹਾਈ ਕਰ ਰਿਹਾ, ਹੁਣ ਮਾਪੇ ਬਾਰ ਬਾਰ ਜਾ ਕੇ ਦੇਖਦੇ ਨੇ, ਪੁੱਤ ਘੜੀ ਸੌਣ ਲੈ, ਅੱਜ ਕਦੋਂ ਦਾ ਤੂੰ ਲੱਗਿਆ ਹੋਇਆ। ਹੁਣ ਉਹ ਵਾਰ ਵਾਰ ਕਹਿੰਦਾ ਕਹਿੰਦਾ ਨਹੀਂ ਮੇਰੇ ਕੋਲ ਅਜੇ ਵਕਤ ਨਹੀਂ ਹੈ, ਮੈਂ ਹਜੇ ਹੋਰ ਪੜ੍ਹਨਾ, ਮੈਂ ਹੋਰ ਪੜ੍ਹਨਾ। ਬਲਕਿ ਉਹ ਕਹਿ ਕੇ ਅੱਗੇ ਮਾਪੇ ਉਠਾਉਂਦੇ ਸੀ, ਉਹ ਉੱਠਦਾ ਨਹੀਂ ਸੀ। ਹੁਣ ਉਹ ਕਹਿ ਕੇ ਪੈਂਦਾ ਵੀ ਮੈਂ ਸੌਣ ਲੱਗਿਆ, ਪਰ ਮੈਨੂੰ 4 ਘੰਟੇ ਬਾਅਦ ਉਠਾ ਦਿਓ ਜ਼ਬਰਦਸਤੀ, ਮੈਂ ਅਜੇ ਹੋਰ ਪੜ੍ਹਨਾ। ਇਹ ਨਿਰਮਲ ਭਾਉ ਹੈ। ਹੁਣ ਉਹ 'ਤੇ ਕੋਈ ਪ੍ਰੈਸ਼ਰ ਨਹੀਂ ਹੈ, ਉਹਨੂੰ ਆਪਣੇ ਆਪ ਨੂੰ ਅੰਦਰੋਂ ਹੀ ਕੈਸਾ ਪਿਆਰ ਪੈਦਾ ਹੋ ਗਿਆ, ਉਹਦੇ ਮਨ ਵਿੱਚ ਇੱਕ ਲਗਨ ਲੱਗ ਗਈ ਵੀ ਮੈਂ ਕਿਸੇ ਉੱਚ ਪਦਵੀ 'ਤੇ ਪਹੁੰਚਣਾ, ਅਤੇ ਉਹ ਅੰਦਰੋਂ ਪੜ੍ਹਨ ਲੱਗ ਪਿਆ। ਇਹ ਨਿਰਮਲ ਭਾਉ ਹੈ। ਹੁਣ ਧਰਮ ਕਮਾਉਣ ਦੀ ਲੋੜ ਨਹੀਂ ਹੈ, ਹੁਣ ਧਰਮ ਕਮਾਇਆ ਜਾ ਰਿਹਾ। ਉਹਨੂੰ ਆਪਣੇ ਪਿਆਰੇ ਨਾਲ ਪਿਆਰ ਬਣ ਗਿਆ। ਆਖਾਂ ਜੀਵਾਂ ਵਿਸਰੇ ਮਰ ਜਾਓ, ਹੁਣ ਉਹ ਡਰਦਾ ਨਹੀਂ ਹੈ, ਹੁਣ ਉਹ ਸਮਝ ਗਿਆ ਵੀ ਮੈਨੂੰ ਜ਼ਿੰਦਗੀ 'ਚ ਕੀ ਮਿਲਣਾ। ਮੈਂ ਅਗਰ ਧਰਮ ਕਮਾਉਣਾ, ਮੈਂ ਅਗਰ ਬਾਣੀ ਪੜ੍ਹਦਾ, ਮੈਂ ਗੁਰੂ ਗ੍ਰੰਥ ਸਾਹਿਬ ਕੋਲ ਬੈਠਦਾ, ਮੈਂ ਬਾਣੀ ਨੂੰ ਸਮਝਦਾ, ਤਾਂ ਮੈਨੂੰ ਕੀ ਮਿਲਣਾ? ਉਹਨੂੰ ਇਸ ਗੱਲ ਦਾ ਪਤਾ ਲੱਗ ਗਿਆ। ਨਿਰਮਲ ਭਾਉ ਪਾਇਆ, ਹਰ ਗੁਣ ਗਾਇਆ। ਹੁਣ ਕੀ ਕਰਨੇ? ਆਪਾਂ ਨੂੰ ਨਿਰਮਲ ਭਾਉ ਤਾਂ ਹੈ ਨਹੀਂ, ਉਹਦਾ ਜ਼ਬਰਦਸਤੀ ਆਪਾਂ ਗੁਣ ਗਾਉਂਦੇ ਹਾਂ। ਹੁੰਦਾ ਕੀ ਹੈ? ਜੋ ਸਾਡੀ ਜ਼ਿੰਦਗੀ ਇੱਥੇ ਹੈ ਉਹ ਬਾਹਰ ਨਹੀਂ ਹੈ, ਜੋ ਬਾਹਰ ਹੈ ਉਹ ਘਰ ਨਹੀਂ ਹੈ। ਸਾਡੇ ਬੱਚੇ ਅੱਜ ਉਹ ਧਰਮ ਦੇ ਰਾਹ 'ਤੇ ਕਿਉਂ ਨਹੀਂ ਤੁਰ ਰਹੇ? ਕਿਉਂਕਿ ਇੱਥੇ ਸਾਡੀ ਜ਼ਿੰਦਗੀ ਕੁਛ ਹੋਰ ਹੁੰਦੀ ਹੈ, ਬਾਹਰ ਕੁਛ ਹੋਰ ਹੁੰਦੀ ਹੈ, ਅਤੇ ਘਰ ਵਿੱਚ ਕੁਛ ਹੋਰ ਹੁੰਦੀ ਹੈ। ਸਾਡੇ ਚਿਹਰੇ ਹੀ ਨਹੀਂ ਉਹ ਰਹਿ ਗਏ ਜਿਹੜੇ ਚਿਹਰੇ ਹੋਣੇ ਚਾਹੀਦੇ ਸਨ। ਇੱਥੇ ਬੈਠੇ ਅਸੀਂ ਬੜੇ ਬੀਬੇ ਦਾਨੇ ਲੱਗਦੇ ਹਾਂ, ਪਰ ਜਦੋਂ ਘਰ ਜਾ ਕੇ ਦੇਖਦੇ ਹਾਂ ਤਾਂ ਘਰ ਸਾਡਾ ਰੂਪ ਹਰਨਾਕਸ਼ ਵਰਗਾ ਪ੍ਰਗਟ ਹੋ ਜਾਂਦਾ। ਉਹ ਵੇਖਦਾ ਵੀ ਇਹ ਬੰਦਾ ਇਹੋ ਹੀ ਸੀ ਜਿਹੜਾ ਧਰਮ ਦੀਆਂ ਗੱਲਾਂ ਕਰਦਾ ਸੀ। ਨਿਰਮਲ ਭਾਉ ਦਾ ਅਰਥ ਹੁੰਦਾ ਵੀ ਮੈਂ ਹਰੇਕ ਥਾਂ ਦੇ ਉੱਤੇ ਆਪਣੇ ਰੱਬ ਨੂੰ, ਆਪਣੇ ਪਰਮੇਸ਼ਰ ਨੂੰ ਅੰਗ ਸਮਝ ਕੇ ਤਾਂ ਮੈਂ ਉਹਦੇ ਵਿੱਚ ਵਿਚਰਦਾ। ਮੈਂ ਬਹੁਤ ਵਾਰੀ ਬੇਨਤੀ ਕੀਤੀ ਹੈ, ਬੰਦਾ ਕਿੱਡਾ ਸੁਚੇਤ ਹੋ ਜਾਂਦਾ ਜੇ ਕਿਤੇ ਕੈਮਰੇ ਦੇ ਸਾਹਮਣੇ ਹੋਵੇ, ਨਾ ਚੋਰੀ ਕਰਦਾ, ਨਾ ਸ਼ਰਾਰਤ ਕਰਦਾ, ਬੜਾ ਭਲਾ ਬੀਬਾ ਬਣ ਕੇ ਖਲੋਂਦਾ ਵੀ ਸਾਹਮਣੇ ਕੈਮਰਾ ਚੱਲਦਾ, ਮੇਰੀ ਰਿਕਾਰਡਿੰਗ ਹੋ ਜਾਏਗੀ। ਸਾਹਿਬ ਕਹਿੰਦੇ ਵੀ ਉਹ ਤਾਂ ਟੈਂਪਰੇਰੀ ਹੈ, ਉਹ ਤਾਂ ਭੰਨਿਆ ਵੀ ਜਾ ਸਕਦਾ, ਤੋੜਿਆ ਵੀ ਜਾ ਸਕਦਾ, ਡਿਲੀਟ ਵੀ ਕੀਤਾ ਜਾ ਸਕਦਾ, ਪਰ ਜਿਹੜੀ ਰੱਬ ਵਾਲੀ ਅੱਖ ਤੈਨੂੰ ਹਮੇਸ਼ਾ ਦੇਖਦੀ ਹੈ, ਉਹ ਬੜਾ ਨਿਰਮਲ ਭਾਉ ਪਾਇਆ, ਉਹ ਬੜਾ ਨਿਰਮਲ ਭਾਉ। ਹੁਣ ਦਿਖਾਵੇ ਲਈ ਨਿਤਨੇਮ ਨਹੀਂ ਕਰਦਾ, ਹੁਣ ਦਿਖਾਵੇ ਲਈ ਮਾਲਾ ਨਹੀਂ ਫੇਰਦਾ, ਹੁਣ ਦਿਖਾਵੇ ਲਈ ਭਾਂਡੇ ਨਹੀਂ ਮਾਂਜਦਾ, ਹੁਣ ਦਿਖਾਵੇ ਲਈ ਲੰਗਰਾਂ ਦੀ ਸੇਵਾ ਨਹੀਂ ਕਰਦਾ, ਹੁਣ ਨਿਰਮਲ ਭਾਉ ਲਈ ਕਰਦਾ। ਉਹਨੂੰ ਪਤਾ ਹੈ ਵੀ ਮੈਨੂੰ ਮੇਰਾ ਮਾਲਕ ਦੇਖਦਾ, ਮੈਨੂੰ ਮੇਰਾ ਮਾਲਕ ਜਾਣਦਾ, ਮੈਨੂੰ ਮੇਰਾ ਮਾਲਕ ਸਮਝਦਾ, ਉਹ ਗੁਰੂ ਪਿਆਰ ਵਿੱਚੋਂ ਸੇਵਾ ਕਰਦਾ। ਹੁਣ ਦਿਖਾਉਣ ਦੀ ਲੋੜ ਨਹੀਂ ਪੈਂਦੀ। ਨਿਰਮਲ ਭਾਉ ਪਾਇਆ, ਹਰ ਗੁਣ ਗਾਇਆ। ਹੁਣ ਉਹ ਹਰੀ ਦੇ ਗੁਣ ਗਾਉਂਦਾ, ਹੁਣ ਉਹ ਰੱਬ ਦੇ ਗੁਣ ਗਾਉਂਦਾ, ਪਰਮੇਸ਼ਰ ਦੇ ਗੁਣ ਗਾਉਂਦਾ, ਉਹਨੂੰ ਇਸ ਗੱਲ ਦਾ ਪਤਾ ਲੱਗ ਗਿਆ। ਔਰ ਇੱਕ ਗੱਲ ਮੈਂ ਇੱਥੇ ਹੋਰ ਬੇਨਤੀ ਕਰਨੀ ਚਾਹੁੰਦਾ, ਇਹਨੂੰ ਬਹੁਤ ਪਕੜ ਵਿੱਚ ਰੱਖੇ ਹੋਏ ਸੀ ਇਸ ਗੱਲ ਨੂੰ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਹੁਤਾਤ ਪੱਖ ਐਸੇ ਨੇ ਜਿਹੜੇ ਅਸੀਂ ਹਜੇ ਸੰਗਤਾਂ ਤੱਕ ਪਹੁੰਚਾਉਣਾ ਤਾਂ ਬੜੀ ਦੂਰ ਦੀ ਗੱਲ ਹੈ, ਅਸੀਂ ਉਹਦੇ ਨੇੜੇ ਤੱਕ ਬਿਨਾਂ ਲੱਗ ਸਕੇ। ਤੁਸੀਂ ਕਦੇ ਦੇਖਿਓ ਕੋਈ ਲੜਕਾ ਦੇਖਣ ਜਾਂਦੇ ਹੈ, ਮੇਰੀ ਉਮਰ ਤੋਂ ਤੁਹਾਨੂੰ ਪਤਾ ਲੱਗਦਾ ਹੀ ਹੋਏਗਾ ਵੀ ਕਈ ਐਸੇ ਕਾਰਜਾਂ 'ਚ ਆਪਾਂ ਵਿਚਰੇ ਹੋਵਾਂਗੇ। ਮੈਂ ਅੱਜ ਤੱਕ ਕਦੇ ਕੋਈ ਨਹੀਂ ਦੇਖਿਆ ਵੀ ਕਹਿੰਦੇ ਅਸੀਂ ਲੜਕਾ ਦੇਖਣ ਚੱਲੇ ਹਾਂ ਅਤੇ ਕੇਵਲ ਦੇਖ ਕੇ ਕੋਈ ਵੀ ਨਹੀਂ ਮੁੜਦਾ, ਉਹਦੇ ਨਾਲ ਗੱਲਬਾਤ ਕਰਦੇ, ਬੇਟੇ ਕੀ ਕਰਦੇ ਹੋ, ਕਿੰਨੀਆਂ ਪੜ੍ਹੇ ਹੋ, ਅਸੀਂ ਬੁਲਾ ਕੇ ਦੇਖਦੇ ਹਾਂ, ਅਸੀਂ ਉਹਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ, ਅਸੀਂ ਦੇਖਦੇ ਇਹਦੇ ਕੋਲ ਲਿਆਕਤ ਕੀ ਹੈ, ਕਿਉਂਕਿ ਮੈਂ ਗੁਣ ਪਰਖ ਲਵਾਂ। ਗਏ ਤਾਂ ਆਪਾਂ ਕਹਿ ਕੇ ਤਾਂ ਇਹੋ ਹੀ ਗਏ ਸੀ ਵੀ ਲੜਕਾ ਦੇਖਣ ਚੱਲੇ ਹਾਂ ਜਾਂ ਲੜਕੀ ਦੇਖਣ ਚੱਲੇ ਹਾਂ। ਦੇਖਣ ਦਾ ਮਤਲਬ ਸੀ ਕੇਵਲ ਦੇਖ ਕੇ ਆ ਜਾਂਦੇ, ਪਰ ਨਹੀਂ, ਸਾਨੂੰ ਪਤਾ ਹੈ ਵੀ ਇਕੱਲਿਆਂ ਦੇਖਿਆ ਕੁਛ ਨਹੀਂ ਬਣਨਾ ਜੇ ਸਾਨੂੰ ਗੁਣਾਂ ਦੀ ਸਾਂਝ ਨਾ ਪਈ। ਅਸੀਂ ਗੁਣਾਂ ਦੀ ਗੱਲ ਕਰਨੇ ਹਾਂ, ਯਕੀਨ ਕਰਕੇ ਜਾਣਿਓ, ਨਾਮ ਜਪਣ ਦਾ ਅਰਥ ਗੁਰਬਾਣੀ ਵਿੱਚ ਵਾਰ ਵਾਰ ਅਣਗਿਣਤ ਥਾਵਾਂ 'ਤੇ ਰੱਬੀ ਗੁਣਾਂ ਦੀ ਚਰਚਾ ਕਰਨ ਦਾ ਜ਼ਿਕਰ ਸੀ। ਸ਼ੁਰੂਆਤ ਵਿੱਚ ਦੇਖੋ ਤੁਸੀਂ, ਗੁਰੂ ਜੀ ਨੇ ਸਾਨੂੰ ਕੈਸੀ ਮਾਲਾ ਪਕੜਾਈ ਸੀ, ਪਰ ਅਸੀਂ ਕੈਸੀ ਪਕੜ ਕੇ ਬੈਠ ਗਏ ਹਾਂ। ਗਾਵੇ ਕੋ ਤਾਣ ਹੋਵੇ ਕਿ ਸ਼ੈਤਾਨ, ਗਾਵੇ ਕੋ ਦਾਤ ਜਾਣੇ ਨਿਸ਼ਾਨ, ਹਰ ਚੀਜ਼ ਤੇਰੀ ਮੈਨੂੰ ਇੱਕ ਮਾਲਾ ਦਾ ਮਣਕਾ ਬਣ ਗਈ। ਮੈਂ ਘਰ ਦੇਖਦਾ ਤੇਰਾ ਚੇਤਾ ਆਉਂਦਾ, ਧੀਆਂ ਪੁੱਤਾਂ ਨੂੰ ਦੇਖਦਾ ਤੇਰਾ ਚੇਤਾ ਆਉਂਦਾ, ਮੈਨੂੰ ਕੋਈ ਪਿਆਰ ਨਾਲ ਮਿਲਦਾ ਤੇਰਾ ਚੇਤਾ ਆਉਂਦਾ, ਮੈਂ ਆਪਣੇ ਆਪ ਨੂੰ ਸ਼ੀਸ਼ੇ 'ਚ ਦੇਖਦਾ ਤੇਰਾ ਚੇਤਾ ਆਉਂਦਾ, ਹਰ ਦਾਤ ਹੀ ਮੈਨੂੰ ਤੇਰੀ ਇੱਕ ਨਿਸ਼ਾਨੀ ਜਾਪਣ ਲੱਗ ਪਈ, ਮੈਨੂੰ ਉਹਦੇ ਵਿੱਚੋਂ ਤੂੰ ਦਿਸਣਾ, ਹਰ ਦਾਤ ਵਿੱਚੋਂ ਮੈਨੂੰ ਤੂੰ ਦਿਸਣਾ। ਹੁਣ ਦੇਖੋ ਗੁਣ ਗਾਉਣ ਦੀ ਗੱਲ, ਗਾਵੀਏ ਸੁਣੀਏ ਮਨ ਰੱਖੀਏ ਭਾਉ, ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਜਿਸ ਦਿਨ ਤੂੰ ਰੱਬ ਦੇ ਗੁਣਾਂ ਨੂੰ ਗਾਉਣ ਲੱਗ ਪਿਆ, ਨਾਨਕ ਗਾਵੀਏ ਗੁਣੀ ਨਿਧਾਨ, ਉਹ ਗੁਣਾਂ ਦੇ ਖਜ਼ਾਨੇ ਨੂੰ ਗਾ, ਸ਼ੁਰੂਆਤ ਵਿੱਚ ਇਹ ਗੱਲ ਕੀਤੀ ਸੀ। ਪਰ ਅਸੀਂ ਇੱਕ ਬੜਾ ਵੱਡਾ ਭੁਲੇਖਾ ਖਾ ਗਏ। ਸਮੁੱਚੇ ਗੁਣਾਂ ਵਾਲੇ ਦਾ ਵੀ ਇੱਕ ਨਾਂ ਹੈ, ਸਮੁੱਚੇ ਗੁਣਾਂ ਵਾਲੇ ਦਾ ਵੀ ਇੱਕ ਨਾਂ ਹੈ, ਪਰ ਉਹ ਨਾਂ ਇਸ ਲਈ ਹੈ ਭਈ ਉਹਦਾ ਗੁਣ ਪ੍ਰਗਟ ਹੋ ਸਕੇ। ਹੁਣ ਤੁਸੀਂ ਦੇਖੋ, ਕਿਸੇ ਨੂੰ ਆਪਾਂ ਕਹਿੰਦੇ ਕਾਰੀਗਰ, ਜਿਹੜਾ ਕੋਈ ਕਾਰ ਕਰਦਾ, ਕਿਰਤ ਕਰਦਾ। ਹੁਣ ਕਾਰੀਗਰ ਸ਼ਬਦ ਹੀ ਕਹਿ, ਪਰ ਅੱਗੇ ਜਾ ਕੇ ਸਾਨੂੰ ਪਤਾ ਲੱਗਿਆ ਵੀ ਬਹੁਤ ਵੱਡਾ ਗੁਣੀ ਬੰਦਾ, ਇਹ ਗੱਡੀ ਦਾ ਆਹ ਠੀਕ ਕਰ ਲੈਂਦਾ, ਇਹ ਉਹਦੇ ਗੁਣ ਨੇ, ਸ਼ਬਦ ਹੀ ਕਹਿ। ਪਰ ਜੇ ਹੁਣ ਬੰਦਾ ਕੋਈ ਕਾਰੀਗਰ ਕੋਲ ਲਿਜਾ ਕੇ ਅਤੇ ਇਕੱਲਾ ਕਾਰੀਗਰ ਬੋਲੀ ਜਾਏ, ਤੁਸੀਂ ਸੋਚ ਕੇ ਦੇਖੋ ਵੀ ਇੱਕ ਗੁਣਾਂ ਨਾਲ ਸਾਂਝ ਪਾ ਲਏਗਾ ਉਹ। ਕੋਈ ਦੁਨੀਆਂ ਦੀ ਗੱਲ ਲੈ ਲਓ, ਇਸੇ ਤਰ੍ਹਾਂ ਰੱਬ ਦੇ ਸਮੁੱਚੇ ਗੁਣਾਂ ਲਈ ਉਹਨੂੰ ਇੱਕ ਇੱਕ ਨਾਮ ਦੇ ਦਿੱਤਾ ਸੀ, ਉਹਦੇ ਸਮੁੱਚੇ ਗੁਣਾਂ ਦੇ ਮਾਲਕ ਨੂੰ ਇੱਕ ਇੱਕ ਨਾਮ ਦੇ ਦਿੱਤਾ। ਰਮਿਆ ਹੋਇਆ ਦੇਖ ਕੇ ਰਾਮ ਕਹਿਤਾ, ਸਾਨੂੰ ਭੁੱਲਾਂ ਨੂੰ ਬਖਸ਼ਣ ਵਾਲਾ ਬਖਸ਼ੰਦ ਕਹਿਤਾ, ਉਹ ਸਾਰੇ ਗੁਣਾਂ ਦੇ ਮਾਲਕ ਨੂੰ ਅਸੀਂ ਕੀ ਕਿਹਾ, ਵਾਹਿਗੁਰੂ ਕਿਹਾ। ਜ਼ਬਾਨੋਂ ਵਾਹਿਗੁਰੂ ਵੀ ਕਹਿ ਚੰਗਾ ਹੈ, ਪਰ ਇਹਦੇ ਪਿੱਛੇ ਰੱਬੀ ਗੁਣਾਂ ਨੂੰ ਵੀ ਜੀਵਨ ਵਿੱਚ ਧਾਰਨ ਕਰ, ਪ੍ਰਮਾਣਤਾ ਹੋਏਗਾ। ਇਕੱਲਾ ਨਹੀਂ, ਨਿਰਮਲ ਭਉ ਪਾਇਆ ਹਰ ਗੁਣ ਗਾਇਆ, ਰੱਬ ਦੇ ਗੁਣ ਗਾਉਣ ਦਾ ਪਤਾ ਹੋਣ ਲੱਗਣਾ। ਮੈਂ ਇੱਕ ਬੇਨਤੀ ਅਕਸਰ ਕਰਦਾ ਅਤੇ ਅੱਜ ਮੈਂ ਕਹਿ ਕੇ ਅੱਗੇ ਤੁਰਾਂਗਾ। ਅੱਜ ਬੜੀ ਵੱਡੀ ਬਦਕਿਸਮਤੀ ਹੈ, ਹਰ ਗੁਣ ਗਾਇਆ ਬਹੁਤ ਘੱਟ ਹੁੰਦਾ, ਨਹੀਂ ਤਾਂ ਆਮ ਕਰਕੇ ਮਨੁੱਖੀ ਤਰੀਫਾਂ ਨੇ ਬਸ ਕੇਵਲ ਉਹਦੇ ਵਿੱਚ ਉਲਝੇ ਹੋਏ ਹਾਂ। ਨਿਰਮਲ ਭਉ ਪਾਇਆ ਹਰ ਗੁਣ ਗਾਇਆ, ਹਰੀ ਦੇ ਗੁਣ ਗਾਏ, ਹੁਣ ਗੁਣਾਂ ਦੇ ਗਾਉਣ ਨਾਲ ਗੁਣ ਮੇਰੇ ਅੰਦਰ ਸਮਾ ਗਏ। ਜਦੋਂ ਗੁਣ ਅੰਦਰ ਸਮਾ ਗਏ ਫਿਰ ਪਤਾ ਲੱਗਿਆ, ਨਿਰਮਲ ਭਉ ਪਾਇਆ ਹਰ ਗੁਣ ਗਾਇਆ, ਹਰ ਵੇਖੈ ਰਾਮ ਹਦੂਰੇ, ਮੈਨੂੰ ਹੁਣ ਰੱਬ ਆਪਣੇ ਨੇੜੇ ਭਾਸਦਾ, ਮੈਨੂੰ ਰੱਬ ਅੰਗ ਸੰਗ ਲੱਗਦਾ। ਹੁਣ ਇੱਕ ਪਲ ਇੱਥੇ ਰੁਕਣਾ, ਫਿਰ ਦੁਬਾਰੇ ਪ੍ਰਹਿਲਾਦ ਦਾ ਬਾਪੂ ਉਹਨੂੰ ਕਿੰਨੇ ਤਸੀਹੇ ਦੇ ਰਿਹਾ, ਪਰ ਉਹ ਡੋਲਦਾ ਕਿਉਂ ਨਹੀਂ? क्योंकि ओनू रब्बी गुणा दे अंदर वस जान करके रब अपने नेड़े प्रतीत हुंदा है। डरे ता जे उतो छोटा होवे उनू रब अपने बापू तो भी बड़ा लगता है, उनू प्रतीत हुंदा, उनू महसूस हुंदा, वह नहीं डरता। साहबजादे ने तुसी कदे विचार के देखियो गल किड्डी छोटी है, किड्डी छोटी जी गल है, वह किड्डा वड्डा हाकम है, किड्डा वड्डा वजीर खां उहदे दरबार च लगे सारे अहलकार बैठे ने, कम की करना है, सिर्फ इन्ना भई एक बारी सिर झुका दे बस, होर कुछ नहीं, सिर्फ इन्ना कम करना है। साहबजादियां दे कोल उहदी तां कचहरी है, साहबजादियां दे कोल ना मां है, ना बाप है, ना धन है, ना दौलत है, ना घर है, ना परिवार है, ना अगे पता भी कित्थे जाना है, हुण भी ठंडे बुरजे च बैठे ने, वह क्यों नहीं डरदे? हर वेख्या राम अधूरे। मैं बहुत बारी बेनती करना है, साडा अपना घर है जिहदे असीं कोने कोने तो वाकफ है, साडा अपना खुद का घर है, उत्थे कईआं नूं रहिंदिआं 10 साल किसी नूं 15 साल गुजर जांदे ने, मेरा अपना घर है, मैं उहदे कोने कोने तो वाकफ है, एक एक चीज़ तो वाकफ है। पर जे घर च कल्ला हुंदा मैं भी भै खाना, घर भी मेरा सब कुछ। वह साहबजादे वजीर खां की कचहरी विच भी डर नहीं रहे, क्यों? हर वेखे राम हदूरे। हुण तुसी सोचो भई जिहड़ा राम नू अपने नेड़े तेड़े समझदा है वह अंदर भोरियां च बैठ गलत कम करेगा, वह अंदर कमरियां च बैठ गलत कम करेगा, उहदियां कालियां करतूतां अखबार नू छापण की लोड़ नहीं पैनी जो राम हदूरे समझ लवे भई मेरा मालिक तो मैनू देखदा है। एक कर्म क्यों होए? क्योंकि असी उस गल नू समझ नहीं पाए। हर वेखे राम हदूरे, हर आत्म राम पसारिया स्वामी सर्ब रहा भरपूरे। आत्म राम पसारिया स्वामी, सारी जगह ते वह रब ही दिसदा है। हुण इत्थे भी दो नुक्ते बड़े समझण वाले ने। देखो मैं लख कोशिश करना पर मेरे कोलों एक होना नहीं है भी मैं सारे नाल वर्त विहार इको जिहा करा। ये वर्त विहार तां मेरा इको जिहा होना है जिवें सारियां दे अंदर रब नूं महसूस करदा है। जे मैनू सारियां विच इको ही रब दिसदा है। गुरु गोबिंद सिंह जी नूं किसी ने सवाल किया सी भई एक पासे तुसीं पढ़दे हो विसर गई सबतात पराई जब ते साध संगत मोहि पाई, ना को बैरी नहीं बेगाना सगल संग हमको बनियाई, दूजे पासे एडियां फौजां तैयार करी बैठे हो, ये जंग लड़दे हो, जिहड़ा आउंदा है उहदे नाल जंग लड़दे हो। जे दिल विच ही वैर विरोध नहीं तां जंग किवें लड़िया जा सकदा है? साहब कहण लगे बहुत फर्क है। कहिंदे ओह किवें? कहण लगे मेरी सोच विच इह गल नहीं चलदी भी औरंगजेब नूं किवें ठिप्पी लावां, किवें उहनूं डेगां, किवें उहदे नाल बुरा व्यवहार, इह मेरी सोच विच नहीं चलदा। इहनूं कढ दित्ता सी, आ गया जंग लड़ लांगे कोई गल नहीं, जे चढ़ के आ गया जंग लड़ लांगे, जो जंग लड़दा कोया भी डिग के कह दे मैनूं पाणी पिला दे, असीं फिर भी बुक्को च लै के पाणी पिला देने क्योंकि वैर नहीं है। असीं उहदे विच रब देखदे हां, असीं उहदे च रब महसूस करदे हां। निर्मल भाउ पाया हर गुण गाया, हर वेखे राम हदूरे, हर आत्म राम पसारिया स्वामी सर्ब रहा भरपूरे। सर्ब रहा भरपूरे, सारियां थावां ते उह भरपूर है। हुण देखो किड्डे वड्डे भरम पाए होए ने भई फलानी जगह ते रब प्रगट होया कदे नरसिंह दे रूप विच कदे किसे रूप विच। साहिब कहिंदे ऊहां तौ जाईऐ जो इहां ना होए। उत्थे तां जावां जे रब इत्थे ना होवे, रब उत्थे तां प्रगट तां होवे इत्थों जाके, भी जे रब इत्थे ना होवे। एक पल मैं तुहाडा लैणा चाहुंदा ਪਰ ਮੈਂ ਬੇਨਤੀ ਕਰਾਂਗਾ ਬਈ ਜੇ ਤੁਹਾਡਾ ਧਿਆਨ ਲਾਂਭੇ ਵੀ ਹੈ ਨਾ ਤਾਂ ਵੀ ਇਸ ਗੱਲ 'ਤੇ ਕੇਂਦਰਿਤ ਕਰਿਓ, ਹੁਣ ਇਸ ਗੱਲ 'ਤੇ ਕੇਂਦਰਿਤ ਕਰਿਓ। ਸਾਡਾ ਇੱਕ ਸੁਭਾਅ ਹੈ, ਅਸੀਂ ਕਿਸੇ ਵੀ ਚੀਜ਼ ਨੂੰ ਆਕਾਰ ਵਿੱਚ ਪ੍ਰਵਾਨ ਕਰਦੇ ਹਾਂ, ਪਰ ਸਾਡੀ ਜ਼ਿੰਦਗੀ ਦਾ ਬਹੁਤਾ ਸਾਥ ਚੀਜ਼ਾਂ ਉਹ ਦਿੰਦੀਆਂ ਨੇ ਜਿਨ੍ਹਾਂ ਦਾ ਆਕਾਰ ਨਹੀਂ ਹੈ। ਕੋਈ ਡਾਕਟਰ ਬਣ ਕੇ ਆਇਆ, ਉਹ ਗੁਣ ਲੈ ਕੇ ਆਇਆ, ਉਹ ਆਪਣੇ ਉਸਤਾਦਾਂ ਦੀਆਂ ਫੋਟੋਆਂ ਨਹੀਂ ਚੁੱਕੀ ਫਿਰਦਾ, ਇਸ ਗੱਲ ਨੂੰ ਸਮਝਣਾ, ਉਹ ਆਪਣੇ ਜੀਵਨ ਵਿੱਚ ਗੁਣ ਲੈ ਕੇ ਆਇਆ। ਅਸੀਂ ਕੀ ਕੀਤਾ, ਅਸੀਂ ਸਿਰਫ ਆਕਾਰ ਨਾਲ ਜੁੜ ਕੇ ਬੈਠ ਗਏ, ਔਰ ਜਿੰਨਾ ਚਿਰ ਆਕਾਰ ਦੀ ਪੂਜਾ ਹੈ, ਮਾਫ਼ ਕਰਿਓ, ਉਹਨਾਂ ਚਿਰ ਨਿਰੰਕਾਰ ਦੀ ਨਹੀਂ ਹੋਣੀ। ਹਾਂ, ਆਕਾਰ ਕਿਸ ਵਾਸਤੇ ਹੁੰਦਾ, ਆਕਾਰ ਹੁੰਦਾ ਵਿਚਾਰ ਨੂੰ ਸੰਭਾਲਣ ਵਾਸਤੇ। ਕੋਈ ਬੋਰਡ ਹੈ, ਕਿਉਂਕਿ ਇਵੇਂ ਅੱਖਰ ਕਿਵੇਂ ਲਟਕਾਓਗੇ, ਇਵੇਂ ਅੱਖਰ ਕਿਵੇਂ ਲਟਕਾਓਗੇ, ਉਹ ਅੱਖਰ ਬੋਰਡ 'ਤੇ ਲਿਖਣੇ ਪਏ। ਪਰ ਬੋਰਡ ਦੀ ਕੀ ਮਹੰਤਾ ਹੈ, ਕਿਉਂਕਿ ਉਹ ਕਿਸੇ ਵਿਚਾਰ ਨੂੰ ਪ੍ਰਗਟ ਕਰ ਰਿਹਾ। ਜੇ ਜੀਵਨ ਵਿੱਚ ਵਿਚਾਰ ਨਹੀਂ, ਕੇਵਲ ਆਕਾਰ ਦੀ ਪੂਜਾ ਹੈ, ਫਿਰ ਮਾਫ਼ ਕਰਿਓ, ਫਿਰ ਰੱਬੀ ਨੇੜਤਾ ਬਣ ਜਾਣੀ ਬਹੁਤ ਔਖੀ ਗੱਲ ਹੈ। ਮੈਂ ਤਾਂ ਹੈਰਾਨ ਹੈ, ਸਿੱਖ ਰੋਜ਼ ਜਪਜੀ ਸਾਹਿਬ ਦੇ ਵਿੱਚ ਪੜ੍ਹਦਾ, ਜੋ ਤੁਦ ਭਾਵੈ ਸਾਈ ਭਲੀ ਕਾਰ, ਅਗਲੀ ਪੰਕਤੀ ਕੀ ਹੈ ਜੀ, ਫਿਰ ਪੜ੍ਹੋ, ਤੂੰ ਸਦਾ ਸਲਾਮਤ, ਤੂੰ ਸਦਾ ਸਲਾਮਤ ਹੀ ਤਾਂ ਹੈ ਕਿਉਂਕਿ ਤੂੰ ਨਿਰੰਕਾਰ ਹੈ। ਜੇ ਤੂੰ ਵੀ ਆਕਾਰ ਵਿੱਚ ਹੁੰਦਾ ਸਦਾ ਸਲਾਮਤ, ਤੂੰ ਵੀ ਨਹੀਂ ਸੀ ਰਹਿਣਾ, ਤੇਰਾ ਵੀ ਆਕਾਰ ਟੁੱਟ ਜਾਣਾ ਸੀ, ਭੱਜ ਜਾਣਾ ਸੀ, ਪੁਰਾਣਾ ਹੋ ਜਾਣਾ ਸੀ। ਪਰ ਅਸੀਂ ਅੱਜ ਤੱਕ ਬਸ ਰੱਬ ਨੂੰ ਕਿਸੇ ਆਕਾਰ ਵਿੱਚ ਦੇਖਣ ਦੀ ਉਹ ਕੋਸ਼ਿਸ਼ ਕਰੀ ਜਾਂਦੇ ਹਾਂ। ਪੜ੍ਹ ਰਿਹਾ ਨਿਰੰਕਾਰ, ਦਰਸ਼ਨ ਮੰਗਦਾ ਆਕਾਰ ਵਿੱਚ। ਛੋਟੀ ਜਿਹੀ ਬੇਨਤੀ ਕਰਨ ਲੱਗਾ ਸਾਂ, ਮਹਾਤਮਾ ਬੁੱਧ, ਉਹਦਾ ਇੱਕ ਬਹੁਤ ਨਜ਼ਦੀਕੀ ਸ਼ਾਗਿਰਦ ਸੀ, ਬਹੁਤ ਨੇੜੇ ਦਾ, ਬੜੀ ਸਾਂਝ ਰੱਖਣ ਵਾਲਾ ਸੀ। ਉਹ ਇੱਕ ਦਿਨ ਅਚਾਨਕ ਕਿਤੋਂ ਦੀ ਲੰਘਿਆ ਜਾ ਰਿਹਾ ਸੀ, ਅਤੇ ਉਹ ਪਿੰਡ ਦੇ ਵਿੱਚੋਂ ਬਾਹਰ ਖੂਹ ਦੇ ਉੱਤੇ ਇੱਕ ਬੱਚੀ ਪਾਣੀ ਭਰ ਰਹੀ ਹੈ। ਖੂਹਾਂ 'ਤੇ ਅੱਗੇ ਪਾਣੀ ਦੀ ਲੋੜ ਪੂਰੀ ਕੀਤੀ ਜਾਂਦੀ ਸੀ। ਉਹਨੂੰ ਪਿਆਸ ਲੱਗੀ, ਉਹ ਕਹਿਣ ਲੱਗਿਆ ਵੀ ਬੱਚੀ ਮੈਨੂੰ ਪਾਣੀ ਪਿਲਾ। ਉਹਨੇ ਹੁਣ ਆਨੰਦ ਦਾ ਨਾਂ ਸੁਣਿਆ ਹੋਇਆ ਸੀ, ਉਸ ਇਲਾਕੇ 'ਚੋਂ ਵਿਚਰਦੇ ਸਨ। ਉਹ ਕਹਿੰਦੀ ਮਾਫ਼ ਕਰਨਾ ਬਾਬਾ ਜੀ, ਬਈ ਰੁਕੋ, ਤੁਸੀਂ ਮੈਂ ਘਰ ਜਾ ਕੇ ਕਿਸੇ ਨੂੰ ਬੁਲਾ ਕੇ ਲੈ ਕੇ ਆਉਂਦੀ ਹੈ, ਮੇਰੀ ਜਾਤ ਨੀਵੀਂ ਹੈ, ਮੇਰੀ ਜਾਤ ਨੀਵੀਂ ਹੈ, ਅਤੇ ਮੈਂ ਤੁਹਾਨੂੰ ਪਾਣੀ ਪਿਲਾ ਨਹੀਂ ਸਕਦੀ, ਕੋਈ ਹੋਰ ਕੱਢੇਗਾ ਪਾਣੀ ਅਤੇ ਉਹ ਪਿਲਾ ਦੇਗਾ, ਕਿ ਮੈਂ ਬੁਲਾ ਕੇ ਲੈ ਕੇ ਆਉਂਦੀ, ਤੁਸੀਂ ਥੋੜ੍ਹਾ ਜਿਹਾ ਸਮਾਂ ਰੁਕੋ। ਉਹਨੇ ਆਨੰਦ ਨੇ ਕਿਹਾ, ਕਹਿੰਦਾ ਬੱਚੀ ਹੈ, ਮੈਨੂੰ ਤੇਰੀ ਜਾਤ ਨਾਲ ਕੀ ਵਾਸਤਾ, ਮੈਨੂੰ ਤੇਰੀ ਜਾਤ ਨਾਲ ਕੀ ਵਾਸਤਾ, ਮੈਨੂੰ ਪਾਣੀ ਦੀ ਪਿਆਸ ਲੱਗੀ, ਤੇਰੇ ਕੋਲ ਪਾਣੀ ਹੈ, ਤੂੰ ਬਾਲਟੀ ਨਾਲ ਕੱਢ ਰਹੀ ਅਤੇ ਪਾਣੀ ਪਿਲਾ ਦੇ। ਉਹ ਕਹਿੰਦੀ ਬਾਬਾ ਜੀ, ਤੁਹਾਨੂੰ ਫਰਕ ਨਹੀਂ ਪੈਂਦਾ? ਕਹਿੰਦੇ ਨਾ। ਉਹਨੇ ਪਾਣੀ ਬੁੱਕ ਕੀਤਾ, ਉਹਨੇ ਪਾਣੀ ਪਿਲਾ ਦਿੱਤਾ, ਬੱਚੀ ਘਰ ਗਈ, ਆਪਣਾ ਸਾਜੋ ਸਮਾਨ ਰੱਖਿਆ, ਅਤੇ ਮੁੜ ਆਨੰਦ ਦਾ ਪਤਾ ਕਰਕੇ ਮਹਾਤਮਾ ਬੁੱਧ ਦੇ ਚਰਨਾਂ 'ਚ ਆ ਗਈ। ਉੱਥੇ ਆ ਕੇ ਕਹਿਣ ਲੱਗੀ, ਬਈ ਮਹਾਤਮਾ ਜੀ, ਬੜਾ ਕੁਝ ਲੋਕ ਤੁਹਾਡੇ ਕੋਲ ਮੰਗਦੇ ਨੇ, ਜੀਵਨ ਦੀਆਂ ਗੁੰਝਲਾਂ ਖੋਲ੍ਹ ਲੈਂਦੇ ਨੇ, ਮੈਂ ਵੀ ਇੱਕ ਦਾਤ ਮੰਗਣ ਆਈ। ਕਹਿੰਦੇ ਕੀ? ਕਹਿਣ ਲੱਗੇ, ਮੈਨੂੰ ਆਨੰਦ ਦੇ ਦਿਓ। ਉਹ ਕਹਿਣ ਲੱਗੇ, ਬਿਲਕੁਲ ਲੈ ਜਾ, ਬਿਲਕੁਲ ਲੈ ਜਾ। ਪਰ ਮੈਂ ਪੁੱਛਣਾ ਚਾਹੁੰਦਾ ਵੀ ਤੂੰ ਆਨੰਦ ਨੂੰ ਇਹ ਕਿਉਂ ਮੰਗਿਆ? ਚੇਲੇ ਤਾਂ ਬਹੁਤ ਨੇ, ਸ਼ਗਿਰਦ ਤਾਂ ਬਹੁਤ ਨੇ, ਇੱਥੋਂ ਤੱਕ ਤੂੰ ਮੈਨੂੰ ਵੀ ਨਹੀਂ ਕਿਹਾ, ਤੂੰ ਆਨੰਦ ਨੂੰ ਕਿਹਾ, ਆਨੰਦ ਨੂੰ ਕਿਉਂ? ਕਹਿਣ ਲੱਗੀ, ਇਹਦੇ ਕੋਲ ਗੁਣ ਬਹੁਤ ਕਮਾਲ ਦਾ ਹੈ। ਕਹਿਣ ਲੱਗੇ, ਫਿਰ ਗੁਣ ਲੈ ਕੇ ਜਾਣਾ, ਆਨੰਦ ਤਾਂ ਚਾਰ ਦਿਨਾਂ ਨੂੰ ਮਰ ਜਾਏਗਾ, ਫਿਰ ਭਟਕਦੀ ਫਿਰੇਂਗੀ। ਜਿਹੜਾ ਆਨੰਦ ਕੋਲ ਗੁਣ ਹੈ, ਵੀ ਇਹ ਜਾਤ ਬਰਾਦਰੀਆਂ ਦੇ ਵਿੱਚ ਵੰਡ ਕੇ ਕਿਸੇ ਨਾਲ ਨਫ਼ਰਤ ਨਹੀਂ ਕਰਦਾ, ਇਹ ਵਾਲਾ ਗੁਣ ਲੈ ਕੇ ਜਾ, ਤੂੰ ਸਦਾ ਆਨੰਦ ਵਿੱਚ ਰਵੇਂਗੀ, ਫਿਰ ਆਨੰਦ ਤੇਰੇ ਨਾਲ ਸਦੀਵ ਰਵੇਗਾ। ਤੂੰ ਆਨੰਦ ਨੂੰ ਲੈ ਕੇ ਜਾਏਂਗੀ, ਸਰੀਰ ਵਿੱਚ ਚਾਰ ਦਿਨਾਂ ਨੂੰ ਮਰ ਜਾਣਾ, ਫਿਰ ਚੱਕ ਕੇ ਫੂਕ ਦੇਂਗੀ, ਫਿਰ ਦੁਬਾਰੇ ਭਟਕਦੀ ਫਿਰੇਂਗੀ ਵੀ ਕਿੱਥੋਂ ਆਨੰਦ ਲਵਾਂ। ਤੂੰ ਉਸ ਗੁਣ ਨੂੰ ਧਾਰਨ ਕਰ ਜਿਹੜੇ ਗੁਣ ਤੇਰੇ ਇਹਦੇ ਵਿੱਚ ਨੇ। ਸਹਿਬਖਤੇ ਨੇ हर आत्म राम पसारिया स्वामी सर्ब रहा भरपूरे। मैं तुहानू बेनती करना एक बहुत हाथ जोड़ के, प्रोफेसर साहब सिंह दियां लिखियां कुछ लिखतां ने बड़ियां कमाल दियां, उच एक किताब दा नाम है शायद सदाचार लेख, उच एक बड़ी प्यारी गल लिखी है। कहन लगे एक बंदा आके साडे घर, ते ओ कहन लग्या बई नेड़े रहिंदा सी, ओ कहन लग्या बई बाबा जी आए ने ते मैं चाहुंना बई तुसी गुणी ग्यानी हो चर्चा करो थोड़ी बहुती विचार करो। ओ कहिंदे ठीक है। ਉਹ ਆ ਕੇ ਜੀ ਬਾਬਾ ਜੀ ਬੈਠ ਕੇ, ਬਾਬਾ ਜੀ ਤੁਹਾਨੂੰ ਬੋਲੇ ਨਾ, ਬਾਕੀ ਨਾਲ ਦੇ ਚੇਲੇ ਬੋਲਣ ਲੱਗ ਗਏ, ਬਾਬਾ ਜੀ ਇਵੇਂ ਨੇ, ਬਾਬਾ ਜੀ ਇਵੇਂ ਨੇ। ਜਿਵੇਂ ਆਪਾਂ ਅਕਸਰ ਦੇਖਦੇ ਵੀ ਗੁਣਾਂ ਦਾ ਗਾਇਨ ਸ਼ੁਰੂ ਹੋ ਜਾਂਦਾ। ਉਹਦੇ ਵਿੱਚੋਂ ਉਹਨੇ ਗੱਲ ਕੀਤੀ ਬਈ ਇੱਕ ਵਾਰੀ ਐਸਾ ਵੀ ਕਾਰਨ ਬਣਿਆ, ਬਾਬਾ ਜੀ ਇੰਨੀ ਕਰਨੀ ਵਾਲੇ ਨੇ, ਇਹਨਾਂ ਨੂੰ ਰੱਬ ਹੀ ਦਿਸਦਾ ਸਾਰੇ ਪਾਸੇ। ਇੱਕ ਦਿਨ ਐਸਾ ਹੋਇਆ ਵੀ ਪ੍ਰਸ਼ਾਦਾ ਛੱਕ ਰਹੇ ਸੀ, ਨਾਲ ਆ ਕੇ ਕੁੱਤਾ ਖਾਣ ਲੱਗ ਗਿਆ। ਦਿਨ ਬਿਲਕੁਲ ਬੁਰਾ ਨਾ ਮਨਾਇਆ, ਅਸੀਂ ਹਟਾਉਣ ਵੀ ਲੱਗੇ, ਉਹ ਕਹਿੰਦੇ ਨਹੀਂ ਨਹੀਂ ਰੱਬ ਦਾ ਹੀ ਰੂਪ ਹੈ। ਪ੍ਰੋਫੈਸਰ ਸਾਹਿਬ ਸਿੰਘ ਕਹਿਣ ਲੱਗੇ, ਕਹਿੰਦੇ ਮੇਰੇ 'ਤੇ ਬੜਾ ਅਸਰ ਹੋਇਆ। ਮੈਂ ਆਖੇ ਬਾਬਾ ਜੀ ਬਹੁਤ ਵਧੀਆ ਗੱਲ ਹੈ, ਇਹ ਤਾਂ ਗੁਣ ਮਿਲਦੇ ਨਹੀਂ ਕਿਧਰੇ, ਇਹ ਤਾਂ ਬਹੁਤ ਵਧੀਆ ਗੱਲ ਹੈ। ਤੁਸੀਂ ਇੱਕ ਕੰਮ ਕਰੋ, ਇਹ ਸਾਡੇ ਦਫ਼ਤਰ ਵਿੱਚ ਨਾ ਇੱਕ ਬੰਦਾ ਝਾੜੂ ਮਾਰਦਾ, ਸਫਾਈਆਂ ਕਰਦਾ, ਅਤੇ ਅੱਜ ਇਹ ਕੰਮ ਕਰਨੇ, ਆਪਾਂ ਕੁੱਤੇ ਦੀ ਤਾਂ ਗੱਲ ਛੱਡੋ, ਚਲੋ ਤਾਂ ਇਨਸਾਨ ਹੈ ਨਾ, ਆਪਾਂ ਨੂੰ ਬਰਾਬਰ ਦਾ, ਆਪਾਂ ਪ੍ਰਸ਼ਾਦਾ ਛਕਾਉਂਦੇ, ਤੁਸੀਂ ਇਕੱਠੇ ਛਕ ਲਓ। ਮੈਂ ਇਹ ਵੀ ਨਹੀਂ ਕਹਿੰਦਾ ਵੀ ਇੱਕ ਥਾਲੀ 'ਚ ਛਕਿਆ ਬਰਾਬਰ ਬੈਠ ਕੇ ਛਕ ਲਓ। ਉਹ ਕਹਿੰਦੇ ਬਾਬਾ ਜੀ ਨੂੰ ਤੁਸੀਂ ਐਵੇਂ ਕਿਵੇਂ ਬੋਲ ਸਕਦੇ, ਕਹਿੰਦੇ ਬਸ ਫਿਰ ਇਹੀ ਅੰਤਰ ਹੈ ਦੁਨੀਆਂ ਨੂੰ ਭਟਕਣਾ ਵਿੱਚ ਪਾਉਣ ਦਾ। ਹਰ ਆਤਮ ਰਾਮ ਪਸਾਰਿਆ ਸਵਾਮੀ ਸਰਬ ਰਿਹਾ ਭਰਪੂਰੇ। ਅੰਤਰ ਬਾਹਰ ਫਿਰ ਪੜੋ, ਅੰਤਰ ਬਾਹਰ ਹਰ ਪ੍ਰਭ ਏਕੋ, ਅੰਤਰ ਬਾਹਰ ਹਰ ਪ੍ਰਭ ਏਕੋ। ਅੰਦਰ ਵੀ ਕਰਦੇ ਉਹੀ ਹੈ, ਬਾਹਰ ਵੀ ਉਹੀ ਹੈ। ਜਿਹਨੇ ਆਪਣੇ ਘਰ 'ਚ ਦੇਖ ਲਿਆ, ਉਹ ਕਦੋਂ ਕਹੇਗੀ ਵੀ ਮਾਂ ਮੈਂ ਤੈਨੂੰ ਰੋਟੀ ਪਕਾ ਕੇ ਨਹੀਂ ਦੇਣੀ, ਉਹ ਕਦੋਂ ਕਹੇਗੀ ਵੀ ਮਾਂ ਮੈਂ ਆਪਣੇ ਇਹਨਾਂ ਮਾਪਿਆਂ ਨੂੰ ਬਿਰਧ ਆਸ਼ਰਮ 'ਚ ਛੱਡ ਕੇ ਆਉਣਾ, ਉਹ ਤਾਂ ਕਹੇਗੀ ਨਹੀਂ। ਅੰਤਰ ਬਾਹਰ ਹਰ ਪ੍ਰਭ ਏਕੋ, ਮੈਨੂੰ ਇਹਨਾਂ 'ਚੋਂ ਰੱਬ ਦਿਸਦਾ, ਮੈਨੂੰ ਤਾਂ ਇਹਨਾਂ 'ਚ ਪਿਆਰ ਲੱਗਦਾ, ਮੈਨੂੰ ਤਾਂ ਜੀ ਕਰਦਾ ਮੈਂ ਆਪਣੀ ਮਾਂ ਦੇ ਅੱਛੀ ਸੇਵਾ ਕਰਕੇ ਉਹਦੀਆਂ ਲੱਤਾਂ ਕੁੱਟਾਂ, ਨਾ ਬੁਢਾਪਾ ਉਹਨੇ ਜਵਾਨੀ ਮੇਰੇ ਲੇਖੇ ਲਾਤੀ ਹੈ, ਮੈਂ ਆਪਣੇ ਪਿਓ ਦੀ ਸੇਵਾ ਕਰਾਂ, ਮੈਂ ਆਪਣੇ ਭਰਾ ਦੀ ਸੇਵਾ ਕਰਾਂ, ਮੈਂ ਘਰ ਪਰਿਵਾਰ ਦੀ ਸੇਵਾ ਕਰਾਂ, ਵਧੀਆ ਵਧੀਆ ਚੀਜ਼ਾਂ ਬਣਾ ਕੇ ਉਹਨੂੰ ਖਵਾਵਾਂ। ਅੰਤਰ ਬਾਹਰ ਹਰ ਪ੍ਰਭ ਏਕੋ, ਮਿਲ ਹਰ ਜਨ ਮੰਗਲ ਗਾਏ। ਹਰ ਜਨ ਸਾਰਿਆਂ ਨਾਲ ਮਿਲ ਕੇ ਉਹਨੇ ਤਾਂ ਘਰ ਆਪਣਾ ਧਰਮਸ਼ਾਲਾ ਬਣ ਕੇ ਬਣਾ ਲਿਆ। ਹਰ ਰੋਜ਼ ਆਪਣੇ ਕੋਲ ਬੈਠ ਕੇ ਰੱਬ ਦੇ ਗੁਣ ਗਾਉਂਦੀ ਹੈ, ਪਰਮੇਸ਼ਰ ਦੇ ਗੁਣ ਗਾਉਂਦੀ ਹੈ। ਅੰਤਰ ਬਾਹਰ ਹਰ ਪ੍ਰਭ ਏਕੋ, ਮਿਲ ਹਰ ਜਨ ਮੰਗਲ ਗਾਏ। ਜਨ ਨਾਨਕ ਦੂਜੀ ਲਾਮ ਚਲਾਈ, ਇਹ ਦੂਜੀ ਲਾਮ ਹੈ, ਦੂਜੀ ਜ਼ਿੰਮੇਵਾਰੀ ਦਾ ਅਹਿਸਾਸ ਹੈ ਵੀ ਤੂੰ ਜੀਵਨ ਇਵੇਂ ਦਾ ਗੁਜ਼ਾਰਨਾ। ਜਨ ਨਾਨਕ ਦੂਜੀ ਲਾਮ ਚਲਾਈ, ਅਨਹਦ ਸ਼ਬਦ ਬਜਾਏ। ਹੁਣ ਇੱਥੇ ਵੀ ਰੁਕਣਾ। ਮੈਂ ਵੈਸੇ ਕੱਲ੍ਹ ਮੈਂ ਕੋਸ਼ਿਸ਼ ਕੀਤੀ ਸੀ ਵੀ ਦੋ ਚੀਜ਼ਾਂ ਬਰਾਬਰ ਬਰਾਬਰ ਸਾਂਝ ਪਾਵਾਂ, ਇੱਕ ਅਧਿਆਤਮਕ ਪੱਖ ਲਾਵਾਂ ਦਾ, ਇੱਕ ਸੰਸਾਰਕ ਪੱਖ। ਪਰ ਮੈਨੂੰ ਉਹ ਕਈ ਪ੍ਰੇਮੀਆਂ ਵੱਲੋਂ ਪਤਾ ਲੱਗਿਆ ਵੀ ਅਸੀਂ ਉੜ ਜਾਂਦੇ, ਨਾ ਇੱਧਰਲਾ ਸਮਝ ਲੱਗਦਾ ਨਾ ਇੱਧਰਲਾ ਸਮਝ ਲੱਗਦਾ। ਅੱਜ ਮੈਂ ਅਧਿਆਤਮਕ ਪੱਖ ਤੁਹਾਡੇ ਨਾਲ ਸਾਂਝਾ ਕੀਤਾ, ਥੋੜ੍ਹੇ ਜਿਹੇ ਵਕਤ ਵਿੱਚ ਮੈਂ ਦੁਨਿਆਵੀ ਪੱਖ ਵੀ ਸਾਂਝਾ ਕਰਨਾ, ਪਰ ਮੈਂ ਆਹ ਪੰਗਤੀ ਦੇ ਅਰਥ ਕਰਨੇ ਨਹੀਂ ਪਹਿਲਾਂ। ਜਨ ਨਾਨਕ ਦੂਜੀ ਲਾਮ ਚਲਾਈ, ਅਨਹਦ ਸ਼ਬਦ ਬਚਾਏ। ਇਹਨੂੰ ਸਮਝ ਲੈਣਾ ਬੜੀ ਤਵੱਜੋ ਦੇ ਕੇ। ਤੁਹਾਨੂੰ ਕਿਸੇ ਨੂੰ ਵੀ ਵਕਤ ਮਿਲਿਆ, ਡਾਕਟਰ ਤਾਰਨ ਸਿੰਘ ਦੀ ਕਿਤਾਬ ਲਿਖੀ, ਬੜੀ ਮਿਹਨਤ ਕਰਕੇ ਲਿਖੀ ਹੋਈ ਹੈ, ਉਸ ਕਿਤਾਬ ਦਾ ਨਾਂ ਹੈ ਵਿਆਖਿਆ ਪ੍ਰਣਾਲੀਆਂ। ਕਈ ਕਿਤਾਬਾਂ ਪੜ੍ਹਨੀਆਂ ਔਖੀਆਂ ਨੇ, ਕਿਉਂਕਿ ਉਹਦੇ ਵਿੱਚ ਗਿਆਨ ਇਹੋ ਜਿਹਾ ਹੁੰਦਾ ਵੀ ਜਿਹੜਾ ਬੰਦੇ ਦਾ ਸਿਰ ਦੁਖਣ ਲੱਗ ਜਾਂਦਾ। ਪਰ ਇਹਨੂੰ ਤੁਸੀਂ ਤਵੱਜੋ ਦੇ ਕੇ ਸਮਝੋ, ਵਿਆਖਿਆ ਪ੍ਰਣਾਲੀਆਂ ਕਿਵੇਂ ਕਿਵੇਂ ਵਿਆਖਿਆ ਹੁੰਦੀ ਗਈ, ਹੁਣ ਸਮਝਣਾ ਇਸ ਗੱਲ ਨੂੰ। ਤੁਸੀਂ ਜਿਹਦੇ ਨਾਲ ਵੀ ਵਿਚਾਰ ਚਰਚਾ ਕਰੋਗੇ, मान लो भी मैं ओही गल किसे डॉक्टर नाल सांझी कर रहा, गल ओही है डॉक्टर अपने किते चो मैनू उदाहरणा देगा, गल ओही है, ओही गल मैं जाके किसे किसान नाल सांझी करन लग गया, जिमीदार नाल सांझी करन लग गया। हुण गल ओही है वह जिमीदार अपनी उदाहरणा देंदा, खेती चो देगा, उन्हूं डॉक्टरी नाल कोई वास्ता ही नहीं, डॉक्टर नूं खेती नाल कोई वास्ता नहीं, गल इको ही है, उदाहरण आपो अपनिया ने। इस तरह तुसीं 10 20 होर ला सकते हो। गल ओही है दुकानदार कोल चला गया, वह अपनी उदाहरण देगा भी मैं इवें समान लियाना, इवें बेचता, इवें धोखा हो जाता, इवें बचाव हो जाता, वह अपना तजर्बा दसेगा, गल इको ही है। हुण गुरु जी ने रब नाल जुड़न की गल तो एको ही की है, गल एक है, गल दो नहीं है, गल एको ही है। एको ही गल जदों किसी ब्राह्मण ने करते ने ते हुण उहदे कोल तां सिमरत शास्त्र पढ़े हुए ने, उहनूं भी उह उदाहरणा दिंदा सिमरत शास्त्र दीआं, गल नाम दी सी सारी। इवें गुरु जी गए जोगियां कोल, गल तां उहनां कोल नाम दी करनी सी। हुण जोगी ने जिहड़े उह जोग मत दीआं उदाहरणा दिंदे ने, जिथे मैं रुकना चाहुंदा उह आ है, हुण जोगियां ने दित्ती अपनियां उदाहरणा, जोग मत दीआं शब्दावली उहनां ने दित्ती, असीं उसे शब्दावली नूं पकड़ के तुर पए भी गुरु ग्रंथ साहिब च तां इवें लिखिया होया। वह ये तो उदाहरण ने मना, समझनी तो बेस की गल सी भई असल गुरु नानक साहब ते उन्हां जोगियां च चर्चा की हुई है। हुण ये जिहड़े जोगियां दे शब्द ने ना भई तुसीं रीढ़ की हड्डी सीधी करके बैठो, खिरदे दे विच किथे जाके तुहाडे धुनी वजनी है, ध्यान किथे, ये तो वह दस रहे ने अपनियां गल्लां, ये तो वह दस रहे ने अपनियां गल्लां, वह अपना तजर्बा साझा कर रहे गुरु नानक साहब नाल। हुण इस तरह असी दसम द्वार विच उलझे पए हैं, इस तरह असी बाकी किरिया विच उलझे पए हैं, इस तरह अनहद नाद विच उलझे पए हैं। हुण बहुतात लोग ने जिहड़े अनहद नाद विच उलझे पए ने भई मैनू तां जी फलानी आवाज़ सुणदी, मैनू फलानी आवाज़ सुणदी, फिर उत्थे ही गल है, आवाज़ इवें दी तां आएगी जे रब किसे आकार विच होएगा। बिना आकार तो तुसीं आवाज़ पैदा करके दिखाओ, कोई भी आवाज़ दो आकार ही टकराउंदे ने ते आवाज़ पैदा होंदी है। जे आकार ही नहीं है रब दा कोई ते फिर आवाज़ कित्थों आ गई। नहीं, गल की सी, गल ए सी बई हर जन नानक दूजी लाम चलाई, अनहद शब्द बजाए मेरे अंदर गुरु दा उपदेश हर वक्त वजन लग पिया, मना आ करना है आ नहीं करना, आ करना है आ नहीं करना, तेनू इवें करना चाहिए, तेनू इवें नहीं करना चाहिए, वह शब्द निरंतर वजदा है। ये नहीं भी मैं जपजी साहब पढ़ लिया तो उदों तो मेरे ते जपजी साहब का असर है, पंजा मिनटा बाद मैं उमें दा हरनाक्ष फिर बन गया, इवें नहीं। गुरु का शब्द हर वक्त हुण मेरे अंदर वजन लग पिया, ये अनहद शब्द है। अनहद का मतलब हुंदा जिहड़ा बिना बजाया वजदा है। हुण मैं जपजी साहब पढ़ता नहीं पर मेरे अंदर वजदी है जपजी साहब भी। गुरु साहब तो कहते सी सुन तू, गुरु साहब कहते सी मैं मन तू, गुरु साहब कहते सी मैं कूड़ की दुनिया नूं छड्ड तू, गुरु साहब कहते सी मैं कूड़ की पाल चों निकल तू, इवें तू सचियारा बन। हुण वह गल्लां मेरे अंदर वजदियां ने। मैं दो चार मिनट लेके दूजा पक्ष भी साझा करा, फिर आप समाप्ति करिए, समा हो चलिया। दूजी लाम का अर्थ सी साहब कृपा करते ने हर दूजड़ी लाम सतगुर पुरख मिलाया बलराम जीओ। ये दुनियावी पक्ष होना। गुरु जी कहन लगे बच्चे हो तुसी अज गुरु चरणा विच आनंद कार्ज करवाउण लगे हो ना, ते तुहानू हर तरह की गाइडेंस देण वास्ते गुरु तुहाडे कोल है। तुसी कोई गल पुछनी है वह गुरु नूं पुछो। हर दूजड़ी लाम सतगुर पुरख मिलाया बलराम जीओ, निरपौ भै मन खोए हौमै मैल गवाया बलराम जीओ। हुण जदों गुरु मिल गया तो मन विचों डर खत्म हो जाना, क्योंकि गुरु के अनुसार मैं सच्चाई कर रहा, सच्ची धी बन गई, सच्चा पुत बन गया, सच्ची माँ बन गई, सच्ची रोटी प्रशादा बनता, कोई बेईमाना नहीं। वो धी कहती है भाई देखो जी घर च जिमें मर्जी कमाई करके ले आओ पर बेईमानी वाली ना ले आओ, क्योंकि हुण सतगुरु नाल है। ਹਰ ਦੂਜੜੀ ਰਾਮ ਸਤਿਗੁਰ ਪੁਰਖ ਬਲਾਇਆ ਬਲਰਾਮ ਜੀਓ, ਨਿਰਭਉ ਭੈ ਮਨ ਕੋਏ ਹਉਮੈ ਮਹਿਲ ਗਵਾਇਆ ਬਲਰਾਮ ਜੀਓ। ਹੁਣ ਘਰ 'ਚ ਹਉਮੈ ਕਿਸੇ ਦੀ ਵੀ ਨਹੀਂ, ਨਾ ਪਿਓ ਕਹਿੰਦਾ ਮੇਰੀ ਸੁਣੋ, ਨਾ ਮਾਂ ਕਹਿੰਦੀ ਮੇਰੀ ਸੁਣੋ, ਨਾ ਸੱਸ ਕਹਿੰਦੀ ਮੇਰੀ ਸੁਣੋ। ਉਹ ਕਹਿੰਦੇ ਇਕੱਠੇ ਬੈਠ ਕੇ ਸਲਾਹ ਕਰ ਲੈਂਦੇ, ਅੰਦਰੋਂ ਹਉਮੈ ਖਤਮ ਹੀ ਹੋ ਗਈ। ਨਿਰਮਲ ਭਉ ਪਾਇਆ ਹਰ ਗੁਣ ਗਾਇਆ, ਹਰ ਵੇਖੇ ਰਾਮ ਹਦੂਰੇ, ਹਰ ਆਤਮ ਰਾਮ ਪਸਾਰਿਆ ਸਵਾਮੀ ਸਰਬ ਰਿਹਾ ਭਰਪੂਰੇ। ਉਹਨਾਂ ਨੂੰ ਇੱਕ ਦੂਜੇ ਵਿੱਚ ਵੀ ਰੱਬ ਦਿਸਦਾ, ਇੱਕ ਦੂਜੇ 'ਚ ਵੀ ਗੁਰੂ ਦਿਸਦਾ। ਆਪਣੇ ਘਰ ਪਰਿਵਾਰ ਵਿੱਚ ਰਹਿੰਦੇ ਹੋਏ ਉਹਨਾਂ ਦੇ ਰਿਸ਼ਤੇ ਕਿੱਡੇ ਨਿੱਘੇ ਹੋਣਗੇ, ਉਹਨਾਂ ਦੇ ਰਿਸ਼ਤਿਆਂ 'ਚ ਕਿੱਡਾ ਸਵਰਗ ਹੋਵੇਗਾ ਜਦੋਂ ਕਿਸੇ ਨਾਲ ਕਿਸੇ ਦੀ ਈਰਖਾ ਹੈ ਹੀ ਨਹੀਂ। ਪਤਾ ਲੱਗ ਗਿਆ ਵੀ ਇੱਥੇ ਹੀ ਰਹਿਣਾ, ਇੱਥੇ ਹੀ ਵਸਣਾ। ਜਿਹੜੇ ਵੀ ਕੋਈ ਉਤਰਾਅ ਚੜ੍ਹਾਅ ਜੀਵਨ ਵਿੱਚ ਆਉਂਦਾ, ਗਿਲਾ ਸ਼ਿਕਵਾ ਹੁੰਦਾ, ਹੋਣਾ ਚਾਹੀਦਾ। ਇਹ ਨਹੀਂ ਵੀ ਅਸੀਂ ਮੁਰਦਾ। ਸੋਹਣ ਸਿੰਘ ਸੀਤਲ ਨੇ ਇੱਕ ਬੜੀ ਪਿਆਰੀ ਗੱਲ ਲਿਖੀ ਸੀ, ਕਹਿੰਦੇ ਜਿੱਥੇ ਟਕਰਾਅ ਨਹੀਂ ਹੁੰਦਾ ਉੱਥੇ ਮੁਰਦੇ ਹੀ ਹੁੰਦੇ ਨੇ। ਸੋਚ ਦਾ ਟਕਰਾਅ ਹੋਣਾ ਵੀ ਜ਼ਰੂਰੀ ਹੈ, ਹਰ ਬੰਦੇ ਦੀ ਆਪਣੀ ਸੋਚ ਹੈ, ਪਰ ਸੋਚ ਦੇ ਟਕਰਾਅ ਵਿੱਚੋਂ ਲੱਭੇ ਤਾਂ ਸਹੀ ਨਾ ਕੁਛ। ਇੱਥੇ ਹੁਣ ਪਰਿਵਾਰ ਦੀ ਇੱਕ ਬਿਰਤੀ ਬਣ ਗਈ, ਇੱਕ ਦੂਜੇ ਨੂੰ ਨੀਵਾਂ ਨਹੀਂ ਦਿਖਾਉਣਾ, ਉਹਦੇ 'ਚ ਵੀ ਰੱਬ ਵਸਦਾ। ਨਿਰਮਲ ਭਉ ਪਾਇਆ ਹਰ ਗੁਣ ਗਾਇਆ, ਹਰ ਵੇਖਿਆ ਰਾਮ ਹਦੂਰੇ, ਹਰ ਆਤਮ ਰਾਮ ਪਸਾਰਿਆ ਸਵਾਮੀ ਸਰਬ ਰਿਹਾ ਭਰਪੂਰੇ। ਅੰਤਰ ਬਾਹਰ ਹਰ ਪ੍ਰਭ ਏਕੋ। ਉਹ ਜਿੱਥੇ ਵੀ ਜਾਂਦੀ ਹੈ ਧੀ ਬੱਚੀ, ਕਿਧਰੇ ਵੀ ਜਾਂਦੀ ਹੈ, ਬਾਜ਼ਾਰਾਂ 'ਚ ਫਿਰੇ ਕਿਤੇ ਫਿਰੇ, ਉਹਨੂੰ ਕੋਈ ਮੁਸ਼ਕਲ ਨਹੀਂ ਹੈ। ਉਹਨੂੰ ਪਤਾ ਮੇਰਾ ਕੰਤ ਸੁਹੇਲੜਾ ਮੇਰੀ ਉਡੀਕ ਕਰਦਾ, ਮੈਂ ਆਪਣਾ ਜੀਵਨ ਮੇਲਾ ਨਹੀਂ ਕਰਨਾ। ਲੱਖਾਂ ਲੋਕ ਫਿਰਦੇ, ਉਹਨਾਂ ਨੂੰ ਕੀ ਵਾਸਤਾ। ਉਹ ਬਾਹਰ ਵੀ ਆਪਣੇ ਪਤੀ ਨੂੰ ਚੇਤਾ ਰੱਖਦੀ ਹੈ, ਘਰ 'ਚ ਵੀ ਆਪਣੇ ਪਤੀ ਨੂੰ ਚੇਤਾ ਰੱਖਦੀ ਹੈ। ਇਹ ਦੁਨਿਆਵੀ ਪੱਖ ਹੈ। ਅੰਤਰ ਬਾਹਰ ਹਰ ਪ੍ਰਭ ਏਕੋ, ਮਿਲ ਹਰ ਜਨ ਮੰਗਲ ਗਾਏ। ਮੰਗਲ ਦਾ ਅਰਥ ਹੁੰਦਾ ਖੁਸ਼ੀਆਂ ਦੇ ਗੀਤ। ਉਹ ਨਿੰਦਾ ਉਸਤਤ ਨਹੀਂ ਕਰਦੀਆਂ, ਇੱਕ ਦੂਜੇ ਦੀ ਇਕੱਠੀ ਹੋ ਕੇ ਰੱਬ ਦੇ ਗੁਣ ਗਾਉਂਦੀਆਂ ਨੇ। ਜਨ ਨਾਨਕ ਦੂਜੀ ਲਾਮ ਚਲਾਈ, ਅਨਹਦ ਸ਼ਬਦ ਬਜਾਏ। ਉਹਨਾਂ ਦੇ ਘਰ ਵਿੱਚ ਜੀਵਨ ਵਿੱਚ ਰੱਬੀ ਗੁਣਾਂ ਦਾ ਪ੍ਰਤਾਪ ਵਰਤਦਾ, ਉੱਥੇ ਉਹ ਮਾਲਕ ਦੇ ਗੁਣਾਂ ਨੂੰ ਗਾ ਕੇ ਆਪਣੇ ਜੀਵਨ ਦਾ ਆਨੰਦ ਮਾਣਦੇ ਨੇ। ਆਓ ਪਿਆਰ ਵਾਲਿਓ, ਬਾਕੀ ਤਾਂ ਵਕਤ ਆਪਾਂ ਜਦੋਂ ਕਿਸੇ ਦਾ ਵੀ ਆਨੰਦ ਕਾਰਜ ਹੁੰਦਾ ਹੈ ਅਤੇ ਉਦੋਂ ਬਾਬਤ ਕਾਹਲੀ ਕੀਤੀ ਹੁੰਦੀ ਹੈ, ਪਰ ਇਹਨਾਂ ਲਾਵਾਂ ਦਾ ਆਪਾਂ ਇਵੇਂ ਸਹਿਜ ਨਾਲ ਸਾਰਾ ਅਰਥ ਸਮਝ ਸਕਦੇ ਹਾਂ। ਅਤੇ ਸਿੱਖ ਦਾ ਜੀਵਨ ਅਤੇ ਗੁਰਬਾਣੀ ਦਾ ਉਪਦੇਸ਼ ਦੋ ਪੱਖੋਂ ਵੱਖਰੇ ਨਹੀਂ ਹੋਣੇ ਚਾਹੀਦੇ। ਜਿਹੋ ਜਿਹਾ ਗੁਰੂ ਦਾ ਉਪਦੇਸ਼ ਹੈ, ਉਹੋ ਜਿਹਾ ਸਿੱਖ ਦਾ ਜੀਵਨ ਵੀ ਹੋਵੇ। ਅਸੀਂ ਕਿੰਨੇ ਕੁ ਕਾਮਯਾਬ ਹੁੰਦੇ ਹਾਂ, ਉਨੀ ਕੁ ਕੋਸ਼ਿਸ਼ ਕਰਨੀ ਚਾਹੀਦੀ ਹੈ ਆਪਣੇ ਵੱਲੋਂ ਵੀ ਗੁਰੂ ਦੇ ਉਪਦੇਸ਼ ਅਤੇ ਮੇਰੇ ਵਿੱਚ ਜੀਵਨ ਵਿੱਚ ਕੋਈ ਅੰਤਰ ਨਾ ਹੋਵੇ। ਕਮ ਸੇ ਕਮ ਮੈਂ ਬਹੁਤ ਨੇੜੇ ਹੋ ਕੇ ਉਵੇਂ ਦਾ ਜੀਵਨ ਜਿਉ ਸਕਾਂ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਭੁੱਲਾਂ ਨਾ ਚਿਤਾਰਦੇ ਹੋਏ ਅਦਬ ਸਤਿਕਾਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬਹੁਤ ਦੂਰੋਂ ਪਾਰੋਂ ਸੰਗਤਾਂ ਆਈਆਂ ਨੇ, ਸਾਰਿਆਂ ਦਾ ਹਾਰਦਿਕ ਧੰਨਵਾਦੀ ਹੈ ਜਿਨ੍ਹਾਂ ਨੇ ਬਹੁਤ ਪਿਆਰ ਬਖਸ਼ਿਸ਼ ਕੀਤਾ। ਗੁਰੂ ਕਿਰਪਾ ਕਰੇ ਸਾਡੀ ਸਾਰਿਆਂ ਦੀ ਭਾਵਨਾ ਗੁਰੂ ਚਰਨਾਂ ਨਾਲ ਜੁੜ ਕੇ ਜੀਵਨ ਦਾ ਰਾਹ ਲੈ ਸਕੀਏ। ਆਓ ਅਨੰਦ ਸਾਹਿਬ ਦੀ ਬਾਣੀ ਦਾ ਪਾਠ ਕਰੀਏ, ਫਿਰ ਅਗਲੇਰਾ ਪ੍ਰੋਗਰਾਮ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕੋ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗਰ ਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਹਰ ਨਾਲ ਰਹੋ ਤੂੰ ਮਾਨੋ ਮੇਰੇ ਦੁੱਖ ਸਭ ਵਿਸਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ, ਸਾਚਾ ਨਾਮ ਮੇਰਾ ਆਧਾਰੂ, ਘਰ ਸ਼ਾਂਤ ਸੁਖਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸੱਚਾ ਨਾਮ ਮੇਰਾ ਆਧਾਰੋ ਵਾਜੀ। ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ। ਕਹਿ ਨਾਨਕ ਤਿੰਸ ਕਹੋਆ, ਤਿਤ ਕਰ ਅਨਹਦ ਬਾਜੀ। ਪਾਰ ਬ੍ਰਹਮ ਪ੍ਰਪਾਇਆ, ਉਤਰੀ ਸਗਲ ਬਸੂਰੀ। ਸੰਤ ਸਾਜਨ ਭਈ ਸਰਸੀ ਪੂਰੀ, ਗੁਰ ਤੇ ਜਾਣੀ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੀ। ਸੁਣ ਤੇ ਪੁਨੀਤ
ਕੋਈ ਨਾ ਜਾਣੈ ਤੁਮਰਾ ਅੰਤ ਉੱਚੇ, ਸਗਲ ਸਮਗਰੀ ਤੁਮਰਾ ਸੁਤਰ ਧਾਰੀ। ਤੁਮ ਤੇ ਹੋਏ ਸੁਆਗਿਆ, ਤੁਮਰੀ ਗਤ ਮਿਤ ਤੁਮਹੀ ਜਾਣੀ। ਨਾਨਕ ਦਾਸ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ।